ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹ ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹ ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੁ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੁ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੁਲ ਆਲਮ ਸਰਵਰੇ ਕਾਇਨਾਤ ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਮਿਹਰ ਕਿਰਪਾ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰਾਗੀ ਸਿੰਘਾਂ ਤੋਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰਸੰਗਤ ਜੀ, ਹੁਣ ਸਮਾਂ ਹੈ ਜੋ ਕਿ ਨਿਤ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਅਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਇਸ ਅਸਥਾਨ 'ਤੇ ਇਕੱਤਰ ਹੁੰਦੇ ਹਾਂ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰਾਂ ਦੇ ਵਿੱਚ ਬੈਠ ਕੇ PTC ਦੇ ਮਾਧਿਅਮ ਰਾਹੀਂ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਸੰਗਤਾਂ ਜੁੜ ਮਿਲ ਬੈਠਦੀਆਂ ਨੇ। ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਗਵਾਈਏ ਹਾਜ਼ਰੀ। ਮਹਾਰਾਜ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਰਸਨਾ ਨੂੰ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਅੱਜ ਦਾ ਇਹ ਪਾਵਨ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਨ੍ਹਾਂ ਦੀ ਉਪਮਾ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ। ਪਟ ਸਾਹਿਬਾਨ ਕਹਿੰਦੇ ਕਿ ਬੱਦਲ ਦੀਆਂ ਜਿੰਨੀਆਂ ਬੂੰਦਾਂ ਨੇ, ਇਸੇ ਤਰ੍ਹਾਂ ਕੁਸਮ ਬਸੰਤ ਅਤੇ ਬਸੰਤ ਵਿੱਚ ਖਿੜਨ ਵਾਲੇ ਫੁੱਲ ਸਾਰੀ ਧਰਤੀ ਦੀ ਰੋਮਾਵਲੀ ਗਿਣੀ ਨਹੀਂ ਜਾ ਸਕਦੀ, ਇਸੇ ਤਰ੍ਹਾਂ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ। ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਕੌਣ ਹੈ ਕੋਈ ਉਹਨਾਂ ਨੂੰ ਗਿਣ ਸਕੇ, ਫਿਰ ਵੀ ਕਹਿੰਦੇ ਸ਼ਿਵਜੀ ਦੇ ਧਿਆਨ ਰਾਹੀਂ ਸਮਾਧੀ ਰਾਹੀਂ ਗੁਰੂ ਦੇ ਦਿੱਤੇ ਗਿਆਨ ਰਾਹੀਂ ਇਹਨਾਂ ਦੀ ਗਿਣਤੀ ਭਾਵੇਂ ਕੋਈ ਕਰ ਲਵੇ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਆਪ ਜੀ ਦੇ ਗੁਣਾਂ ਨੂੰ ਕੌਣ ਹੈ ਜਿਹੜਾ ਬਿਆਨ ਕਰ ਸਕਦਾ ਹੈ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਐਸੇ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਇੱਥੇ ਇੱਕ ਵੈਸ਼ਨਵ ਜਿਹੜਾ ਸੀ ਮਾਈਦਾਸ ਵੈਸ਼ਨਵ, ਸਤਿਗੁਰਾਂ ਦੀ ਉਪਮਾ ਸੁਣ ਕੇ ਕਿ ਉਹਨੇ ਉਪਮਾ ਸੁਣੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਗੋਇੰਦਵਾਲ ਸਾਹਿਬ ਚੱਲ ਕੇ ਦਰਸ਼ਨਾਂ ਨੂੰ ਆਇਆ, ਪਰ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਮਰਿਆਦਾ ਬੰਨ ਦਿੱਤੀ ਸੀ, ਪਹਿਲਾਂ ਪੰਗਤ ਪਾਤਸ਼ਾਹ ਸੰਗਤ, ਇਹ ਜਾਤ ਦਾ ਬ੍ਰਾਹਮਣ ਹੋਣ ਕਰਕੇ ਇਹਨੇ ਮਨ ਦੇ ਵਿੱਚ ਸ਼ੰਕਾ ਲੈ ਆਉਂਦਾ ਕਿ ਲੰਗਰ ਦੇ ਵਿੱਚ ਤਾਂ ਸਾਰੀ ਜਾਤਾਂ ਵਾਲੇ ਲੰਗਰ ਪ੍ਰਸ਼ਾਦਾ ਛਕਦੇ ਨੇ ਅਤੇ ਮੈਂ ਇਹਨਾਂ ਦੇ ਨਾਲ ਬੈਠ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਨਹੀਂ ਛਕ ਸਕਦਾ। ਜਾਤ ਦਾ ਮਾਣ ਹੋਣ ਕਰਕੇ ਇਹਨੇ ਸੋਚਿਆ ਕਿ ਚਲੋ ਹਰਿਦੁਆਰ ਨੂੰ ਚੱਲਦੇ ਹਾਂ, ਉੱਥੇ ਜਾ ਕੇ ਦਰਸ਼ਨ ਕਰਾਂਗੇ। ਇਹ ਮਨ ਦੇ ਵਿੱਚ ਵਿਚਾਰ ਬਣਾ ਕੇ ਵਾਪਸ ਤੁਰ ਪਿਆ। ਜੋ ਗੁਰ ਇਤਿਹਾਸ ਅੰਦਰ ਇਸ ਸ਼ਬਦ ਦੀ ਉਥਾਨਕਾ ਦਿੱਤੀ ਹੈ, ਰਸਤੇ ਵਿੱਚ ਇਸ ਨੂੰ ਹਨੇਰਾ ਪੈ ਗਿਆ, ਰਾਤ ਇਹਨੇ ਖਲੋ ਕੇ ਬਤੀਤ ਕੀਤੀ। ਜਦੋਂ ਦਿਨ ਚੜਿਆ, ਜਨਮ ਅਸ਼ਟਮੀ ਹੋਣ ਕਰਕੇ ਇਹਨੂੰ ਸੁੱਕੀ ਰਸਤ ਚਾਹੀਦੀ ਸੀ ਆਪਣਾ ਵਰਤ ਖੋਲ੍ਹਣ ਵਾਸਤੇ। ਮਨ ਦੇ ਵਿੱਚ ਸੰਕਲਪ ਕੀਤਾ, ਕੁਝ ਛਕਣ ਨੂੰ ਮਿਲੇ, ਸੰਕਲਪ ਦੁਆਰਾ ਲੱਸੀ ਮਿਲ ਗਈ, ਪਰ ਫਿਰ ਵੀ ਮਨ ਦੇ ਵਿੱਚ ਵਿਚਾਰ ਆਈ ਕਿ ਇਹਦੇ ਨਾਲ ਮੈਂ ਵਰਤ ਖੋਲ੍ਹ ਨਹੀਂ ਸਕਦਾ। ਫਿਰ ਇਸੇ ਤਰ੍ਹਾਂ ਕੁਝ ਕੁ ਮਠਿਆਈਆਂ ਇਹਨੂੰ ਪ੍ਰਾਪਤ ਹੋਈਆਂ, ਪਰ ਰਿਝਿਆ ਭੋਜਨ ਹੋਣ ਕਰਕੇ ਇਹਨੇ ਮਨ ਦੇ ਵਿੱਚ ਸੋਚਿਆ ਕਿ ਇਹ ਪਰਮਾਤਮਾ ਮੇਰੇ ਮਨ ਦੀ ਤਾਂ ਜਾਣ ਲੈਂਦੇ ਹੋ, ਪਰ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ। ਗੁਰ ਇਤਿਹਾਸ ਅੰਦਰ ਜ਼ਿਕਰ ਮਿਲਦਾ ਕਿ ਇਸ ਨੂੰ ਆਕਾਸ਼ਵਾਣੀ ਹੋਈ ਕਿ ਜਿੱਥੇ ਤੂੰ ਸਾਡੇ ਦਰਸ਼ਨ ਕਰਨ ਗਿਆ ਸੀ ਉੱਥੋਂ ਤਾਂ ਸ਼ੰਕਾ ਕਰਕੇ ਵਾਪਸ ਮੁੜ ਆਇਆ, ਇੱਥੇ ਦਰਸ਼ਨਾਂ ਨੂੰ ਭਾਲਦਾ ਏ, ਭਾਵੇਂ ਕਿਤੇ ਵੀ ਚਲਾ ਜਾ, ਹਰਿਦੁਆਰ ਚਲਾ ਜਾ, ਕਿਤੇ ਵੀ ਚਲਾ ਜਾ, ਉੱਥੇ ਸਾਡੇ ਦਰਸ਼ਨ ਹੋਣੇ ਨਹੀਂ। ਇਸ ਕਰਕੇ ਗੋਇੰਦਵਾਲ ਸਾਹਿਬ ਜਾ, ਉੱਥੇ ਸਾਡੇ ਦਰਸ਼ਨ ਹੋਣਗੇ। ਇਹ ਮਾਈਦਾਸ ਜਿਹੜਾ ਵੈਸ਼ਨਵ ਸਾਧ ਸੀ ਇਹ ਸੁਣ ਕੇ ਵਾਪਸ ਮੁੜਿਆ, ਗੋਇੰਦਵਾਲ ਸਾਹਿਬ ਪਹੁੰਚਿਆ, ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ, ਲੰਗਰ ਛਕ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਚਰਨੀ ਢਹਿ ਪਿਆ। ਸਤਿਗੁਰੂ ਤਾਂ ਮਨ ਦੀ ਜਾਣਦੇ ਹੀ ਨੇ, ਮਹਾਰਾਜ ਜੀ ਨੇ ਸ਼ਰਨ ਆਇਆ ਨੂੰ ਜਾਣ ਕੇ ਇਸ ਮਾਈਦਾਸ ਵੈਸ਼ਨਵ ਦੇ ਤਾਈਂ ਉਪਦੇਸ਼ ਦੇਣ ਵਾਸਤੇ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸੋ ਆਓ ਜਿਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਹਨ ਸਰਵਣ ਕਰੀਏ ਜੀ।
ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ।
ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਬ੍ਰਾਹਮਣ ਪੁਣਾ ਰਹਿੰਦਾ ਕਿੱਦਾਂ ਹੈ, ਕਿਉਂਕਿ ਆਦਿ ਕਾਲ ਤੋਂ ਹੀ ਦੇਖੀਏ ਤੇ ਮਨੁੱਖ ਨੇ ਆਪਣੇ ਜਿਹੜੇ ਕੰਮ ਸੀ ਚਾਰ ਭਾਗਾਂ ਦੇ ਵਿੱਚ ਵੰਡੇ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਇਸੇ ਤਰ੍ਹਾਂ ਰਾਜ ਭਾਗ ਸੰਭਾਲਣਾ, ਤੀਜਾ ਸੀ ਖੇਤੀ ਕਰਨੀ ਵਪਾਰ ਕਰਨਾ, ਅਤੇ ਚੌਥਾ ਕੰਮ ਸੀ ਚਾਕਰੀ ਕਰਨੀ। ਇਹ ਚਾਰੇ ਕੰਮਾਂ ਨੂੰ ਹੀ ਪੁਰਾਤਨ ਸਮੇਂ ਦੇ ਵਿੱਚ ਚਾਰ ਵਰਨਾਂ ਦੇ ਵਿੱਚ ਵੰਡ ਦਿੱਤਾ, ਬ੍ਰਾਹਮਣ, ਛਤਰੀ, ਵੈਸ਼ ਅਤੇ ਸ਼ੂਦਰ। ਕਿਉਂਕਿ ਬ੍ਰਾਹਮਣ ਦੇ ਛੇ ਕਰਮ ਮੁੱਖ ਮੰਨੇ ਗਏ ਸਨ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਜੱਗ ਕਰਨਾ ਕਰਾਉਣਾ, ਦਾਨ ਦੇਣਾ ਦਾਨ ਲੈਣਾ। ਪਰ ਗੁਰਮਤਿ ਦੇ ਵਿੱਚ ਬ੍ਰਾਹਮਣ ਕੌਣ ਹੈ, ਕਿਸੇ ਜਾਤੀ ਵਰਨ ਨੂੰ ਇੱਥੇ ਬ੍ਰਾਹਮਣ ਨਹੀਂ ਕਿਹਾ, ਕਿਉਂਕਿ ਇੱਥੇ ਅਸਲ ਵਿੱਚ ਉਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਅਤ ਹੈ ਹਮਾਰੈ। ਕਿਤੇ ਭਗਤ ਸਾਹਿਬ ਜੀ ਨੂੰ, ਭਗਤ ਕਬੀਰ ਜੀ ਨੂੰ ਵੀ ਕਿਸੇ ਬ੍ਰਾਹਮਣ ਨੇ ਆ ਕੇ ਗੱਲ ਕਹੀ ਸੀ ਕਿ ਅਸੀਂ ਉੱਚੀ ਜਾਤੀ ਵਾਲੇ ਬ੍ਰਾਹਮਣ ਹਾਂ, ਬ੍ਰਹਮਾ ਦੇ ਬਿੰਦ ਤੋਂ ਪੈਦਾ ਹੋਏ ਹਾਂ ਅਤੇ ਤੁਸੀਂ ਸ਼ੂਦਰ ਹੋ। ਅਤੇ ਭਗਤ ਕਬੀਰ ਜੀ ਨੇ ਇੱਕ ਪਾਵਨ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਆਪਾਂ ਸਾਰੀ ਵਾਰਤਾਲਾਪ ਪੜ੍ਹਦੇ ਹਾਂ। ਭਗਤ ਜੀ ਕਹਿਣ ਲੱਗੇ, ਪੰਡਿਤ ਜੀ, ਮਾਤਾ ਦੇ ਗਰਭ ਦੇ ਵਿੱਚ ਕੋਈ ਕੁੱਲ ਅਤੇ ਜਾਤ ਨਹੀਂ ਹੁੰਦੀ, ਇਸ ਕਰਕੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਭਗਤ ਜੀ ਕਹਿਣ ਲੱਗੇ ਕਿ ਤੂੰ ਬ੍ਰਾਹਮਣ ਕਿੱਦਾਂ ਹੋ ਗਿਆ, ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਜੇ ਅਸੀਂ ਲਹੂ ਦੇ ਬਣੇ ਹਾਂ ਤੇ ਤੂੰ ਦੁੱਧ ਦਾ ਤਾਂ ਨਹੀਂ ਬਣਿਆ, ਜੇ ਤੂੰ ਅਸਲ ਵਿੱਚ ਤੈਨੂੰ ਬ੍ਰਾਹਮਣੀ ਨੇ ਜਨਮ ਦਿੱਤਾ ਏ ਤੇ ਫਿਰ ਹੋਰ ਰਸਤੇ ਕਿਉਂ ਨਹੀਂ ਆਇਆ। ਅਸਲ ਵਿੱਚ ਭਗਤ ਜੀ ਕਹਿੰਦੇ, ਕਾਹੂ ਕਬੀਰ ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਪਰਮੇਸ਼ਰ ਦੀ ਭਗਤੀ ਕਰਦਾ ਹੈ, ਬ੍ਰਹਮ ਬਿੰਦੈ, ਜਿਹੜਾ ਬ੍ਰਹਮ ਨੂੰ ਬਿੰਦੈ ਜਾਣਦਾ ਹੈ, ਆਪਣੇ ਆਤਮ ਸੋਧਨ ਕਰਦਾ ਹੈ, ਅਸਲ ਵਿੱਚ ਸੋ ਬ੍ਰਾਹਮਣ ਕਈਅਤ ਹੈ ਹਮਾਰਾ, ਉਸੇ ਨੂੰ ਹੀ ਸਾਡੇ ਮਤ ਦੇ ਵਿੱਚ ਬ੍ਰਾਹਮਣ ਕਿਹਾ ਜਾਂਦਾ ਹੈ। ਸੱਚਮੁੱਚ ਬੜੇ ਭਜਨੀਕ ਅਤੇ ਭਗਤੀ ਵਾਲੇ ਬ੍ਰਾਹਮਣ ਵੀ ਹੋਏ, ਜਿਸ ਤਰ੍ਹਾਂ ਪਟਨੇ ਦੀ ਧਰਤੀ 'ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ, ਉੱਥੇ ਸਤਿਗੁਰੂ ਜੀ ਬਾਲ ਲੀਲਾ ਕਰਦੇ, ਅੱਜ ਵੀ ਆਪਾਂ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਜਿੱਥੇ ਬੜਾ ਹੀ ਭਜਨੀਕ ਸਾਧੂ ਪੰਡਿਤ ਸ਼ਿਵਦੱਤ ਰਹਿੰਦਾ ਸੀ। ਉਹਨੇ ਬਹੁਤ ਸਮਾਂ ਰਾਮ ਜੀ ਦੀ ਭਗਤੀ ਕੀਤੀ, ਉਹਨਾਂ ਦਾ ਉਪਾਸ਼ਕ ਬਣ ਕੇ ਰਿਹਾ, ਪੱਥਰਾਂ ਨੂੰ ਪੂਜਦਾ ਰਿਹਾ, ਪਰ ਕਿੰਨਾ ਹੀ ਸਮਾਂ ਉਹਨੇ ਇਸ ਤਰ੍ਹਾਂ ਭਗਤੀ ਕੀਤੀ ਪਰ ਕਿਤੇ ਵੀ ਉਸ ਨੂੰ ਦਰਸ਼ਨ ਦੀ ਪ੍ਰਾਪਤੀ ਨਾ ਹੋ ਸਕੀ। ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਇਹਦੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਕਿ ਮੈਂ ਰੋਜ਼ਾਨਾ ਲੋਕਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੌਤਕ ਜਿਹੜੇ ਨੇ ਉਹ ਸੁਣਦਾ, ਜੇ ਸੱਚਮੁੱਚ ਇਹਨਾਂ ਦੇ ਚਮਤਕਾਰ, ਇਹਨਾਂ ਦੇ ਕੌਤਕ ਇਹ ਜਣਾਉਂਦੇ ਨੇ ਕਿ ਰੱਬੀ ਅਵਤਾਰ ਨੇ, ਪਰਮਾਤਮਾ ਦੇ ਅਵਤਾਰ ਨੇ, ਪ੍ਰਭੂ ਦੇ ਹੀ ਸਰੂਪ ਨੇ ਅਤੇ ਮੈਨੂੰ ਉਸੇ ਸਰੂਪ ਦੇ ਵਿੱਚ ਦਰਸ਼ਨ ਦੇਣ, ਇਹ ਮਨ ਦੇ ਵਿੱਚ ਫੁਰਨਾ ਧਾਰ ਕੇ ਸ਼ਿਵਦੱਤ ਪੰਡਿਤ ਬੈਠਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਲੀਲਾ ਕਰਦੇ ਹੋਏ ਰੋਜ਼ਾਨਾ ਬਾਲਕਾਂ ਦੇ ਨਾਲ ਜਦ ਗੰਗਾ ਦੇ ਕੰਢੇ 'ਤੇ ਆਉਂਦੇ, ਸਤਿਗੁਰੂ ਉੱਥੇ ਬਾਲਕਾਂ ਨਾਲ ਖੇਡਦੇ ਮਹਾਰਾਜ ਪਹੁੰਚਦੇ ਨੇ ਅਤੇ ਉਸ ਵੇਲੇ ਪੰਡਿਤ ਸ਼ਿਵਦੱਤ ਨੇਤਰ ਬੰਦ ਕਰਕੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਬੈਠਾ। ਸਤਿਗੁਰੂ ਜੀ ਆ ਕੇ ਕਹਿਣ ਲੱਗੇ ਪੰਡਿਤ ਸ਼ਿਵਦੱਤ ਨੂੰ, ਸ਼ਿਵਦੱਤ ਨੇਤਰ ਖੋਲ, ਮੈਂ ਆ ਗਿਆ। ਉਸ ਵੇਲੇ ਪੰਡਿਤ ਸ਼ਿਵਦੱਤ ਨੇ ਨੇਤਰ ਖੋਲ੍ਹੇ ਪਰ ਉਸ ਨੂੰ ਜਿਸ ਦੀ ਉਹ ਉਪਾਸ਼ਨਾ ਕਰਦਾ ਸੀ ਉਸੇ ਸਰੂਪ ਦੇ ਦਰਸ਼ਨ ਹੋਏ। ਰਾਮ ਰਾਮ ਕਰਦਾ ਸਤਿਗੁਰਾਂ ਦੇ ਚਰਨੀ ਢਹਿ ਪਿਆ। ਮਹਾਰਾਜ ਜੀ ਦੇ ਕੋਮਲ ਚਰਨ ਆਪਣੇ ਮਸਤਕ ਨੂੰ ਲਾਏ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀ ਦਾ ਸ਼ੁਕਰ ਹੈ ਕਿ ਮੈਨੂੰ ਤੁਸੀਂ ਦਰਸ਼ਨ ਦਿੱਤੇ ਨੇ, ਮੇਰੇ 'ਤੇ ਹੁਣ ਕਿਰਪਾ ਕਰਿਓ, ਇਹ ਦਰਸ਼ਨ ਇਸੇ ਤਰ੍ਹਾਂ ਹੀ ਮੈਨੂੰ ਹੁੰਦੇ ਰਹਿਣ। ਸਤਿਗੁਰੂ ਕਹਿਣ ਲੱਗੇ, ਪੰਡਿਤ ਜੀ, ਇਹ ਪੱਥਰ ਕਦੇ ਬੋਲਦੇ ਨਹੀਂ, ਕਦੇ ਖਾਂਦੇ ਨਹੀਂ, ਇਹ ਜੜ ਹਨ, ਜੇ ਸੱਚਮੁੱਚ ਪਰਮਾਤਮਾ ਦੀ ਪ੍ਰਾਪਤੀ ਚਾਹੁੰਦਾ, ਇਸੇ ਤਰ੍ਹਾਂ ਦਰਸ਼ਨ ਚਾਹੁੰਦਾ ਹੈ ਤੇ ਉਹ ਬ੍ਰਹਮ ਨੂੰ ਬਿੰਦ, ਬ੍ਰਹਮ ਨੂੰ ਜਾਣ, ਬ੍ਰਹਮ ਦੀ ਪਛਾਣ ਕਰ, ਉਸ ਦਾ ਉਪਾਸ਼ਕ ਹੋ, ਸੱਚਮੁੱਚ ਤੈਨੂੰ ਅੰਤਰ ਹਿਰਦੇ ਵਿੱਚ ਸਦੀਵ ਕਾਲ ਦਰਸ਼ਨ ਬਣੇ ਰਹਿਣਗੇ। ਇਉਂ ਸਤਿਗੁਰਾਂ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਬ੍ਰਹਮ ਬਿੰਦ ਬਿੰਦੈ ਤਿਸ ਦਾ ਬ੍ਰਹਮਾਤਰ ਹੈ। ਅਸਲ ਵਿੱਚ ਜਿਹੜਾ ਬ੍ਰਹਮ ਨੂੰ ਬਿੰਦੈ ਜਾਣਦਾ ਹੈ, ਉਸੇ ਦਾ ਹੀ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ।
ਇੱਕ ਸ਼ਬਦ ਲਿਵਲਾਏ,
ਜਿਹੜਾ ਕੇਵਲ ਇੱਕ ਸ਼ਬਦ ਦੀ ਟੇਕ ਰੱਖਦਾ ਹੈ, ਅਸਲ ਵਿੱਚ ਉਹਦਾ ਹੀ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ। ਭਾਈ ਗੁਰਦਾਸ ਸਾਹਿਬ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਾਂਸ਼ੀ ਦੇ ਵਿੱਚ ਪਹੁੰਚਦੇ ਨੇ। ਕਾਂਸ਼ੀ ਦੇ ਪੰਡਿਤ ਇਕੱਠੇ ਹੋ ਕੇ ਭਾਈ ਗੁਰਦਾਸ ਸਾਹਿਬ ਜੀ ਕੋਲ ਆਉਂਦੇ, ਆ ਕੇ ਕਹਿਣ ਲੱਗੇ ਕਿ ਅਸੀਂ ਸੁਣਿਆ ਤੁਸੀਂ ਬੜੇ ਵਿਦਵਾਨ ਹੋ, ਕਿਉਂਕਿ ਹਰੇਕ ਮਤ ਦਾ ਬੰਦਾ ਚਾਹੁੰਦਾ ਹੈ ਕਿ ਜੇ ਕਿਸੇ ਦੂਜੇ ਧਰਮ ਦੇ ਵਿੱਚ ਕੋਈ ਵਿਦਵਾਨ ਪੁਰਸ਼ ਹੈ ਤਾਂ ਉਹ ਸਾਡੇ ਵਿੱਚ ਆ ਜਾਵੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧਾਂ ਨੇ ਬਹੁਤ ਜ਼ੋਰ ਲਾਇਆ, ਉਹ ਸੋਚਦੇ ਸੀ ਕਿਤੇ ਨਾਨਕ ਜੀ ਸਾਡੇ ਪੰਥ ਵਿੱਚ ਆ ਜਾਣ ਅਤੇ ਸੱਚਮੁੱਚ ਸੋਨੇ 'ਤੇ ਸੁਹਾਗਾ ਹੋ ਜਾਵੇ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ, ਕਿਉਂਕਿ ਉਹ ਸਿੱਧ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਚਰਨੀ ਢਏ, ਚਰਨੀ ਪਏ ਅਤੇ ਅਖੀਰ ਉਹਨਾਂ ਨੂੰ ਇਹ ਬਚਨ ਕਹਿਣੇ ਪਏ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਈ ਗੁਰਦਾਸ ਸਾਹਿਬ ਕਾਂਸ਼ੀ ਦੇ ਵਿੱਚ ਪਹੁੰਚਦੇ ਨੇ, ਬ੍ਰਾਹਮਣਾਂ ਨੇ ਬੜਾ ਜ਼ੋਰ ਲਾਇਆ ਅਤੇ ਇਕੱਠੇ ਹੋ ਕੇ ਆ ਕੇ ਕਹਿਣ ਲੱਗੇ ਕਿ ਤੁਸੀਂ ਬੜੇ ਵਿਦਵਾਨ ਹੋ, ਇੱਦਾਂ ਕਰੋ ਇਹ ਸ਼ਿਵ ਦੀ ਨਗਰੀ ਆਏ ਅਤੇ ਤੁਸੀਂ ਇੱਥੇ ਉਹਨਾਂ ਦੇ ਉਪਾਸ਼ਕ ਬਣ ਜਾਵੋ, ਕੀ ਲੈਣਾ ਤੁਸੀਂ ਗੁਰੂ ਤੋਂ? ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਨੇ, ਗੁਰਸੰਗਤ ਜੀ ਅੱਜ ਵੀ ਉਹ ਇਤਿਹਾਸ ਵਿੱਚ ਦਰਜ ਨੇ। ਭਾਈ ਸਾਹਿਬ ਜੀ ਕਹਿਣ ਲੱਗੇ, ਜੇ ਗੁਰ ਦਇਆ ਤਾਂ ਸਭ ਕੀ ਦਇਆ, ਜੇ ਗੁਰ ਰਿਸੈ ਤਾਂ ਸਭ ਰਿਸ ਕੀ ਆ। ਅਸੀਂ ਤਾਂ ਇੱਕ ਗੱਲ ਜਾਣਦੇ ਹਾਂ, ਜੇ ਗੁਰੂ ਦੀ ਕਿਰਪਾ ਏ ਤਾਂ ਫਿਰ ਸਾਨੂੰ ਕਿਸੇ ਹੋਰ ਕੋਲ ਜਾਣ ਦੀ ਕੋਈ ਲੋੜ ਨਹੀਂ। ਜੇ ਗੁਰ ਦਇਆ ਤਾਂ ਸਭ ਕੀ ਦਇਆ, ਜੇ ਗੁਰੂ ਦੀ ਮਿਹਰ ਹੈ, ਗੁਰੂ ਦੀ ਦਇਆ ਹੈ, ਗੁਰੂ ਤਰਸ ਕਰ ਰਿਹਾ ਤਾਂ ਫਿਰ ਕਿਸੇ ਹੋਰ ਕੋਲ ਜਾਣ ਦੀ ਕੋਈ ਲੋੜ ਨਹੀਂ। ਕਿਉਂਕਿ ਕੱਤ ਜਾਈਆ ਰਹਿ, ਕਾਹਦੇ ਵਾਸਤੇ ਜਾਈਏ ਕਿਸੇ ਹੋਰ ਦੇ ਦਰ ਦੇ ਉੱਤੇ? ਕਿਉਂਕਿ ਕਹਿੰਦੇ ਨੇ ਕਿ ਕਿਸੇ ਹੋਰ ਦੇ ਦਰ 'ਤੇ ਜਾਣ ਕਰਕੇ ਉਲਾਮੇ ਹੀ ਮਿਲਦੇ ਹਨ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ, ਜੇ ਗੁਰ ਰਿਸੈ ਤਾਂ ਸਭ ਰਿਸ ਕੀ ਆ, ਜੇ ਗੁਰੂ ਦੀ ਖੁਸ਼ੀ ਨਹੀਂ ਤਾਂ ਫਿਰ ਕਿਸੇ ਦੀ ਵੀ ਖੁਸ਼ੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਉੱਥੇ ਕੁਝ ਪੰਕਤੀਆਂ ਵੀ ਉਚਾਰਨ ਕੀਤੀਆਂ ਜਿਹੜੀਆਂ ਵਾਰਾਂ ਦੇ ਅੰਦਰ ਅੰਕਿਤ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਜੇ ਵਸ਼ਾ ਆਪਣੀ ਮਾਂ ਨੂੰ, ਗਾਂ ਨੂੰ ਛੱਡ ਕੇ ਕਿਸੇ ਹੋਰ ਦਾ ਜਾ ਕੇ ਦੁੱਧ ਚੁੰਘਦਾ ਏ ਤਾਂ ਉਹਨੂੰ ਲੱਤ ਤੋਂ ਸਿਵਾ ਹੋਰ ਕੁਝ ਨਹੀਂ ਮਿਲਦਾ। ਇਸੇ ਤਰ੍ਹਾਂ ਮਨੁੱਖ ਨੂੰ ਚਾਹੀਦਾ ਹੈ ਕਿ ਇੱਕ ਪਰਮਾਤਮਾ ਦੀ ਟੇਕ ਲਵੇ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ। ਉਹ ਦੱਸਦੇ ਨੇ ਕਿ ਦੋਏ ਨਾਵ ਪਾਵ ਤਰੈ ਪਹੁੰਚੈ ਨਾ ਪਾਰ ਹੈ, ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਹੁੰਦਾ। ਦੋਏ ਦਿਸ਼ਾ ਗਹੇ ਗਹਾਏ ਸਹਿ ਹਾਥ ਪਾਉਂ ਟੁੱਟੈ, ਬੰਦੇ ਨੂੰ ਦੋ ਪਾਸੋਂ ਬੰਨ ਕੇ ਖਿੱਚਿਆ ਜਾਵੇ ਤਾਂ ਕੀ ਹੋਵੇਗਾ, ਉਹਦੇ ਹੱਥ ਪੈਰ ਹੀ ਟੁੱਟਣਗੇ। ਦੋਏ ਦਿਸ਼ਾ ਗਹੇ ਗਹਾਏ ਸਹਿ ਹਾਥ ਪਾਉਂ ਟੁੱਟੈ, ਦੁਰਾਹੇ ਦੁਚਿੱਤ ਹੋਏ ਭੂਲ ਪੱਗ ਧਾਰ ਹੈ। ਜੇ ਬੰਦਾ ਦੋ ਰਾਹਾਂ 'ਤੇ ਖਲੋਤਾ ਹੋਵੇ, ਪਤਾ ਨਾ ਹੋਵੇ ਕਿੱਧਰ ਜਾਣਾ ਅਤੇ ਉਹ ਭੁੱਲ ਕੇ ਪੈਰ ਧਰੇਗਾ, ਦੋਏ ਭੂਪ ਤਾਕੂਗਾ ਉਪਰ ਜਾ ਨਾ ਸੁਖੀ ਹੋਤ। ਕਿਸੇ ਇੱਕ ਨਗਰ ਦੇ ਦੋ ਰਾਜੇ ਹੋਣ 'ਤੇ ਉਹ ਪਰਜਾ ਕਦੇ ਸੁਖੀ ਸੌ ਨਹੀਂ ਸਕਦੀ, ਕਿਉਂਕਿ ਰਾਜੇ ਆਪਸ ਵਿੱਚ ਝਗੜਦੇ ਰਹਿਣਗੇ। ਦੋਏ ਭੂਪ ਤਾਕੂਗਾ ਉਪਰ ਜਾ ਨਾ ਸੁਖੀ ਹੋਤ, ਦੋਏ ਪੁਰਖੁਨ ਕੀ ਨਾ ਕੁੱਲਾ ਬੱਧੂ ਨਾਰ ਹੈ, ਦੋ ਮਨੁੱਖਾਂ ਦੀ ਇੱਕ ਇਸਤਰੀ ਕੁੱਲ ਵਾਲੀ ਨਹੀਂ ਕਹਾ ਸਕਦੀ। ਗੁਰਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਆਪਣੇ ਆਪ ਨੂੰ ਗੁਰੂ ਕਾ ਸਿੱਖ ਘਾਵੇ ਅਤੇ ਹੋਰ ਕਿਸੇ ਦੀ ਉਪਾਸ਼ਨਾ ਵਿੱਚ ਲੱਗ ਜਾਵੇ। ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ, ਜਮਾਂ ਦੇ ਡੰਡੇ ਸਹਾਰਨੇ ਪੈਣਗੇ, ਜੀਵਨ ਤ੍ਰਿਗਾਕਾਰ ਹੈ ਉਸਦਾ। ਇਸ ਕਰਕੇ ਏਕ ਸ਼ਬਦ ਲਿਵਲਾਏ, ਅਸਲ ਵਿੱਚ ਉਹਦਾ ਹੀ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ ਅਤੇ ਇੱਕ ਸ਼ਬਦ ਦੀ ਟੇਕ ਲੈਂਦਾ ਹੈ। ਇੱਕ ਸ਼ਬਦ ਦਾ ਆਸਰਾ ਲੈਂਦਾ ਹੈ, ਇੱਕ ਸ਼ਬਦ ਦੇ ਵਿੱਚ ਲਿਵ ਜੋੜ ਕੇ ਰੱਖਦਾ ਹੈ।
ਨਵ ਨਿਧੀ ਅਠਾਰ ਹੈ ਸਿੱਧੀ, ਪਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ।
ਜਿਹੜਾ ਮਨੁੱਖ ਜੋ ਹਰ ਹਿਰਦੈ ਸਦਾ ਵਸਾਏ ਹਰੀ ਨੂੰ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਵਾਹਿਗੁਰੂ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾ ਕੇ ਰੱਖੇ। ਨੌ ਨਿਧੀਆਂ ਅਠਾਰਾਂ ਸਿੱਧੀਆਂ ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ।
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਐ ਸਤ ਸੰਗੀ ਜਨੋ ਵਿਚਾਰ ਕਰਕੇ ਬੁਝੋ ਜਾਣ ਲਓ, ਬਿਨ ਸਤਿਗੁਰ ਨਾਉ ਨਾ ਪਾਈਐ। ਬਹੁਤ ਲੋਕ ਚਾਹੁੰਦੇ ਨੇ ਸਾਨੂੰ ਨਾਮ ਮਿਲ ਜਾਵੇ, ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਪਰ ਪਰਮਾਤਮਾ ਨੇ ਇਹ ਵਿਧਾਨ ਬਣਾ ਦਿੱਤਾ ਹੈ, ਕਾਨੂੰਨ ਬਣਾ ਦਿੱਤਾ ਹੈ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਕਿ ਪੂਰੇ ਸਤਿਗੁਰੂ ਤੋਂ ਬਿਨਾਂ ਨਾ ਕਿਸੇ ਨੇ ਪਰਮਾਤਮਾ ਨੂੰ ਪਾਇਓ, ਅਤੇ ਨਾ ਹੀ ਕੋਈ ਪਾਇਆ, ਨਾ ਹੀ ਕੋਈ ਪਾਵੇਗਾ, ਅਤੇ ਨਾ ਹੀ ਕਿਸੇ ਨੇ ਪਾਇਆ ਹੈ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ। ਸਤਿਗੁਰੂ ਦੇ ਵਿੱਚ ਪਰਮਾਤਮਾ ਨੇ ਆਪਣਾ ਆਪ ਰੱਖਿਆ, ਇਹ ਕਰ ਪ੍ਰਗਟ ਆਖ ਸੁਣਾਇਆ, ਇਹ ਗੱਲ ਪ੍ਰਗਟ ਦੁਨੀਆਂ ਨੂੰ ਆ ਕੇ ਸੁਣਾਈ ਹੈ। ਜੇ ਨਾਮ ਦੀ ਪ੍ਰਾਪਤੀ ਚਾਹੀਦੀ ਹੈ, ਪਰਮਾਤਮਾ ਦੀ ਪ੍ਰਾਪਤੀ ਚਾਹੀਦੀ ਹੈ, ਤਾਂ ਪੂਰੇ ਸਤਿਗੁਰੂ ਦੀ ਸ਼ਰਨ ਲੈਣ ਦੀ ਜ਼ਰੂਰਤ ਹੈ। ਪਟ ਸਾਹਿਬਾਨ ਕਹਿੰਦੇ, ਬਹੁਤ ਲੰਮਾ ਸਮਾਂ ਅਸੀਂ ਦਰ ਦਰ 'ਤੇ ਭਟਕਦੇ ਰਹੇ, ਪਰ ਕਿਤੇ ਵੀ ਜਾ ਕੇ ਇਸ ਮਨ ਨੂੰ ਸੰਤੁਸ਼ਟੀ ਨਾ ਮਿਲੀ, ਕਿਤੇ ਸੰਤੋਖ ਨਾ ਮਿਲਿਆ। ਅਤੇ ਉਹਨਾਂ ਨੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਲਈ, ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜੋ ਮਨ ਨੂੰ ਸੰਤੁਸ਼ਟੀ ਮਿਲੀ ਹੈ, ਜੋ ਮਨ ਦੇ ਵਿੱਚ ਆਤਮਕ ਆਨੰਦ ਮਿਲਿਆ, ਉਹ ਅਵਸਥਾ ਨੂੰ ਫਿਰ ਉਹਨਾਂ ਨੇ ਬਾਣੀ ਦੇ ਅੰਦਰ ਬਿਆਨ ਕੀਤਾ ਕਿ ਬਰਸ ਏਕ ਹਉ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਿ ਬਹੁਤ ਲੋਕਾਂ ਦੀ ਗੱਲਾਂ ਬਾਤਾਂ ਸੁਣੀਆਂ ਸੀ ਕਿ ਫਲਾਣਾ ਬਾਬਾ ਵੀ ਹੈ, ਫਲਾਣੇ ਡੇਰੇ 'ਤੇ ਵੀ ਇੱਦਾਂ ਹੁੰਦਾ ਹੈ, ਪਰ ਪਖੰਡੀ ਲੋਕਾਂ ਦੇ ਕੋਲ ਜਾ ਕੇ ਕਿਤੇ ਵੀ ਮਨ ਨੂੰ ਸੰਤੁਸ਼ਟੀ ਨਾ ਮਿਲੀ। ਬਰਸ ਏਕ ਹਉ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਪਰ ਜਾ ਕੇ ਉਹਨਾਂ ਦੀ ਜਦੋਂ ਰਹਿਤ ਵੇਖੀ, ਅਤੇ ਰਹਿਤ ਵੇਖ ਕੇ ਕਿਤੇ ਵੀ ਮਨ ਦੇ ਵਿੱਚ ਖੁਸ਼ੀ ਨਾ ਮਿਲੀ, ਕਿਉਂਕਿ ਕੋਈ ਨਾ ਕੋਈ ਔਗਣ ਉਹਨਾਂ ਵਿੱਚ ਜ਼ਰੂਰ ਸਨ। ਇਸ ਕਰਕੇ ਗੁਰੂ ਨੇ, ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋਂ, ਐ ਦਾਤਾ ਤੇਰਾ ਸ਼ੁਕਰ ਹੈ ਕਿ ਮੈਨੂੰ ਹੁਣ ਪੂਰੇ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਹੋ ਗਈ ਹੈ, ਹੁਣ ਜਿੱਦਾਂ ਤੁਸੀਂ ਰੱਖੋਗੇ ਮੈਂ ਉੱਦਾਂ ਹੀ ਰਹਾਂਗਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਨਾਉ ਨਾ ਪਾਈਐ। ਇਹ ਨਾਮ ਦੀ ਪ੍ਰਾਪਤੀ ਪੂਰੇ ਸਤਿਗੁਰੂ ਤੋਂ ਬਿਨਾਂ ਨਹੀਂ ਹੁੰਦੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਸਾਡੇ ਤਾਂ ਹੀ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਭਾਵੇਂ ਕੋਈ ਜਿੰਨੇ ਮਰਜ਼ੀ ਜੱਗ ਕਰ ਲਵੇ, ਤਪ ਕਰ ਲਵੇ, ਧੂਣੀਆਂ ਲਾ ਲਵੇ, ਉਹਨਾਂ ਫਲ ਉਹਨੂੰ ਉੱਥੇ ਪ੍ਰਾਪਤ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ਼੍ਰੀ ਵਾਹਿਗੁਰੂ ਕਹਿਓ। ਜਿਨ੍ਹਾਂ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਇਉਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਮੰਤਰ ਬਖਸ਼ਿਸ਼ ਕੀਤਾ, ਦਸਾਂ ਸਰੂਪਾਂ ਦੇ ਅੰਦਰ ਇਹ ਰਹਿਮਤ ਕੀਤੀ। ਫਿਰ ਕਲਗੀਧਰ ਪਿਤਾ ਮਹਾਰਾਜ ਜੀ ਨੇ ਇਹ ਮਰਿਆਦਾ ਬੰਨ ਦਿੱਤੀ ਕਿ ਇਹ ਜਿਹੜਾ ਨਾਮ ਹੈ, ਇਹ ਗੁਰਸਿੱਖਾਂ ਨੇ ਪੰਜਾਂ ਪਿਆਰਿਆਂ ਪਾਸੋਂ ਲੈਣਾ ਹੈ। ਇਸੇ ਤਰ੍ਹਾਂ ਅੱਜ ਵੀ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ, ਪੰਜ ਪਿਆਰੇ ਸਾਹਿਬਾਨ ਗੁਰਮੰਤਰ ਅਤੇ ਮੂਲ ਮੰਤਰ ਦੀ ਦਾਤ ਦਿੰਦੇ ਨੇ। ਗੁਰਸੰਗਤ ਜੀ ਇਕੱਲਾ ਮਨੁੱਖ ਨਾਮ ਦੀ ਦਾਤ ਨਹੀਂ ਦੇ ਸਕਦਾ, ਇਹ ਵਿਧਾਨ, ਇਹ ਕਾਨੂੰਨ ਹੈ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਣਾਇਆ। ਇਉਂ ਬਿਨ ਸਤਿਗੁਰ ਨਾਉ ਨਾ ਪਾਈਐ, ਪੂਰੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਬੁੱਝੋ ਕਰ ਵਿਚਾਰ, ਭਾਵੇਂ ਵਿਚਾਰ ਕੇ ਦੇਖ ਲਓ, ਬੁੱਝੋ ਭਾਵੇਂ ਵਿਚਾਰ ਕਰਕੇ ਇਸ ਗੱਲ ਨੂੰ ਜਾਣ ਲਵੋ, ਕਿ ਪੂਰੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਨਕ ਪੂਰੇ ਭਾਗ ਸਤਿਗੁਰ ਮਿਲੇ,
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪੂਰੇ ਭਾਗਾਂ ਕਰਕੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਸਭ ਤੋਂ ਵੱਡੇ ਭਾਗ ਨੇ, ਕੋਟਾਨ ਕੋਟ ਧੰਨਵਾਦ ਹੈ ਉਸ ਪਰਮਾਤਮਾ ਦਾ, ਮਾਲਕ ਦਾ, ਜਿਨ੍ਹਾਂ ਨੇ ਰਹਿਮਤਾਂ ਕੀਤੀਆਂ ਨੇ ਅਤੇ ਪੂਰੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਸਾਨੂੰ ਬਿਠਾਇਆ ਹੈ। ਪੂਰੇ ਭਾਗ ਨਾਨਕ, ਪੂਰੇ ਭਾਗ ਸਤਿਗੁਰ ਮਿਲੇ, ਪੂਰੇ ਭਾਗਾਂ ਕਰਕੇ, ਵੱਡਿਆਂ ਭਾਗਾਂ ਕਰਕੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਗੁਰ ਸੰਗਤ ਜੀ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਤਾਂ ਬਹੁਤ ਨੇ ਅਤੇ ਪੂਰੇ ਭਾਗ ਨਾ ਹੋਣ ਕਰਕੇ ਜਿਹੜੇ ਲੋਕ ਨੇ ਉਹਨਾਂ ਦੇ ਦਰ 'ਤੇ ਜਾ ਕੇ ਠੋਕਰਾਂ ਖਾਂਦੇ ਨੇ, ਪਰ ਵੱਡੇ ਭਾਗ ਗੁਰਸਿੱਖਾਂ ਦੇ ਨੇ। ਇਉਂ ਪੂਰੇ ਵੱਡੇ ਭਾਗਾਂ ਕਰਕੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਪੂਰੇ ਸਤਿਗੁਰੂ ਮਿਲਦੇ ਹਨ।
ਸੁੱਖ ਪਾਏ ਜੁਗ ਚਾਰ,
ਫਿਰ ਸੁੱਖ ਪਾਏ ਜੁਗ ਚਾਰ ਭਾਵ ਹਰੇਕ ਸਮੇਂ ਦੇ ਵਿੱਚ ਜੀਵ ਦੇ ਅੰਦਰ ਸੁੱਖ ਬਣਿਆ ਰਹਿੰਦਾ ਹੈ। ਕਦੋਂ? ਜਦੋਂ ਪੂਰੇ ਸਤਿਗੁਰ ਮਿਲ ਪੈਣ ਅਤੇ ਮਿਲ ਕੇ ਨਾਮ ਦੀ ਦਾਤ ਦੇ ਦੇਣ। ਕਈ ਲੋਕ ਕਹਿਣਗੇ ਜੀ, ਨਾਮ ਜਪਣ ਵਾਲੇ ਵੀ ਦੁਖੀ ਹੁੰਦੇ ਨੇ। ਗੁਰਸੰਗਤ ਜੀ, ਸਰੀਰ ਦੇ ਉੱਤੇ ਦੁੱਖ ਸੁੱਖ ਇਹ ਤਾਂ ਸਤਿਗੁਰੂ ਕਹਿੰਦੇ ਕੱਪੜੇ ਦੀ ਤਰ੍ਹਾਂ ਨੇ, ਕਰਮਾਂ ਅਨੁਸਾਰ ਦੁੱਖ ਸੁੱਖ ਆ ਜਾਣੇ, ਇਹ ਵੱਡੀ ਗੱਲ ਨਹੀਂ। ਪਰ ਜਿਹੜੇ ਨਾਮ ਦੇ ਨਾਲ, ਬਾਣੀ ਨਾਲ ਜੁੜੇ, ਪੂਰੇ ਸਤਿਗੁਰੂ ਨਾਲ ਜੁੜੇ ਨੇ, ਉਹ ਕਦੇ ਮਨ ਕਰਕੇ ਦੁਖੀ ਨਹੀਂ ਹੁੰਦੇ। ਉਹਨਾਂ ਦੀ ਆਤਮਾ ਅਡੋਲ ਹੋ ਜਾਂਦੀ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਪਹਿਲਾਂ ਸਤਿਗੁਰਾਂ ਨੇ ਆਪ ਕਮਾਈ ਕੀਤੀ, ਫਿਰ ਸਾਡੇ ਤਾਂ ਇਹ ਉਪਦੇਸ਼ ਦਿੱਤਾ ਹੈ। ਪਾਂਧੀ ਨਨਕਾਣਵੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ। ਉਹ ਲਿਖਦਾ, ਜਿਹਦੇ ਸੀਸ 'ਤੇ ਕਦੇ ਸੀ ਕਲਸ਼ ਝੁੱਲਦੇ, ਕਿਉਂਕਿ ਉਹ ਕਦੇ ਆਤਮਾ ਕਰਕੇ ਦੁਖੀ ਨਹੀਂ ਹੁੰਦੇ। ਜਿਹਦੇ ਸੀਸ 'ਤੇ ਕਦੇ ਸੀ ਕਲਸ਼ ਝੁੱਲਦੇ, ਗਰਮ ਬਾਲੂ ਦੇ ਕੜਛੇ ਉਹ ਪੁਆਰਿਆ ਸੀ, ਬਾਲੂ ਤੋਂ ਭਾਵ ਰੇਤਾ। ਜਿਹਦੇ ਸੀਸ 'ਤੇ ਕਦੇ ਸੀ ਕਲਸ਼ ਝੁੱਲਦੇ, ਥੋੜ੍ਹਾ ਜਿਹਾ ਕਸ਼ਟ ਸਾਡੇ ਸਰੀਰ 'ਤੇ ਆ ਜਾਵੇ, ਛੇਤੀ ਨਾਲ ਕੁਰਲਾ ਉੱਠਦੇ ਹਾਂ। ਪਰ ਪੜ੍ਹੀਏ ਉਹਨਾਂ ਗੁਰਮੁੱਖਾਂ ਦੇ ਜੀਵਨ ਨੂੰ, ਜਿਨ੍ਹਾਂ ਦੇ ਸੀਸ 'ਤੇ ਆਰੇ ਤੱਕ ਚੱਲ ਗਏ, ਸਰੀਰ ਦੇ ਦੁਫਾੜ ਕਰ ਦਿੱਤੇ, ਖੋਪਰ ਉਤਾਰ ਦਿੱਤੇ, ਮਾਤਾਵਾਂ ਦੇ ਝੋਲੀਆਂ ਦੇ ਵਿੱਚ ਬਿਠਾ ਕੇ, ਬੱਚਿਆਂ ਦੇ ਕਲੇਜੇ ਕੱਢ ਕੇ ਮੂੰਹ ਦੇ ਵਿੱਚ ਪਾ ਦਿੱਤੇ, ਪਰ ਸੀ ਤੱਕ ਨਾ ਉਚਾਰੀ। ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਦਾ ਕਾਲਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਗਿਆ, ਪਰ ਫਿਰ ਵੀ ਉਹਨਾਂ ਨੇ ਸੀ ਨਾ ਕੀਤੀ। ਇਹ ਨਾਮ ਦੀ ਬਰਕਤ ਹੈ। ਇਹ ਜਿਨ੍ਹਾਂ ਦੇ ਵੱਡੇ ਭਾਗ ਹੋਣ ਕਰਕੇ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪਿਆ, ਉਹ ਸੁੱਖ ਪਾਏ ਜੁਗ ਚਾਰੋਂ, ਕਦੇ ਡੋਲਦੇ ਨਹੀਂ, ਸਦਾ ਸੁਖੀ ਰਹਿੰਦੇ। ਜਿਹਦੇ ਸੀਸ 'ਤੇ ਕਦੇ ਸੀ ਕਲਸ਼ ਝੁੱਲਦੇ, ਗਰਮ ਬਾਲੂ ਦੇ ਕੜਛੇ ਉਹ ਪੁਆਰਿਆ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਉਹ ਗਾ ਰਿਹਾ ਸੀ, ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਉਹ ਕਹਿੰਦੇ, ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਗੱਲ ਔਖੀ ਹੈ ਅਮਲ ਕਮਾਉਣ ਵਾਲੀ। ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ 'ਤੇ ਵੀ ਸੁਖਮਨੀ ਗਾਉਣ ਵਾਲੀ। ਇਹ ਹੈ ਸੁੱਖ ਪਾਏ ਜੁਗ ਚਾਰ। ਭਾਈ ਮਤੀ ਦਾਸ ਦਾ ਸਰੀਰ ਦੁਫਾੜ ਕੀਤਾ ਗਿਆ ਚਾਂਦਨੀ ਚੌਂਕ ਦੇ ਵਿੱਚ, ਪਰ ਉਹ ਫਿਰ ਵੀ ਸੁਖੀ ਨੇ, ਕਿਉਂਕਿ ਜਿਹੜਾ ਜੱਲਾਦ ਸੀ ਉਹਨੇ ਕੁਝ ਸ਼ਰਤਾਂ ਰੱਖੀਆਂ ਨੇ। ਉਹ ਕਹਿਣ ਲੱਗਾ ਭਾਈ ਮਤੀ ਦਾਸ ਜੀ ਨੂੰ ਕਿ ਤੇਰੇ ਅੱਗੇ ਕੁਝ ਸ਼ਰਤਾਂ ਰੱਖਦਾ, ਕਿਉਂਕਿ ਉਹਨਾਂ ਦਾ ਇਹ ਟੀਚਾ ਸੀ ਕਿ ਜੇ ਇਹ ਕਿਤੇ ਡੋਲ ਜਾਣ ਤਾਂ ਫਿਰ ਅਸੀਂ ਕਿਤੇ ਦੁਨੀਆਂ ਨੂੰ ਦੱਸ ਸਕਾਂਗੇ ਕਿ ਅਸੀਂ ਕੁਝ ਵੱਡੀ ਪ੍ਰਾਪਤੀ ਕਰ ਲਈ ਹੈ। ਭਾਈ ਮਤੀ ਦਾਸ ਦੇ ਅੱਗੇ ਕੁਝ ਸ਼ਰਤਾਂ ਰੱਖ ਕੇ ਉਹ ਜੱਲਾਦ ਕਹਿਣ ਲੱਗਾ ਕਿ ਤੇਰੇ ਅੱਗੇ ਕੁਝ ਸ਼ਰਤਾਂ ਰੱਖਦੇ ਹਾਂ, ਤੈਨੂੰ ਰਾਜ ਭਾਗ ਦੇਵਾਂਗੇ, ਡੋਲੇ ਦੇਵਾਂਗੇ, ਤੂੰ ਰਾਜ ਭਾਗ ਮਾਣੀ, ਮਨ ਚਾਹੇ ਪਦਾਰਥ ਉਹਨਾਂ ਨੂੰ ਭੋਗੀ, ਜੇ ਨਹੀਂ ਸਾਡੀ ਗੱਲ ਮੰਨੇਗਾ ਤਾਂ ਤੇਰੇ ਸੀਸ 'ਤੇ ਆਰਾ ਚਲਾਵਾਂਗੇ। ਭਾਈ ਮਤੀ ਦਾਸ ਜੀ ਨੇ ਇੱਕ ਗੱਲ ਕਹੀ, ਮਿੱਤਰਾ ਦੋ ਸ਼ਰਤਾਂ ਰੱਖੀਆਂ ਨੇ, ਇੱਕ ਤਾਂ ਮੈਂ ਮਾਣ ਕੇ ਦੇਖ ਲਈ ਹੈ, ਰਾਜ ਭਾਗ ਵੀ ਮਾਣਿਆ ਹੈ, ਧਨ ਵੀ ਚੰਗਾ ਸਾਡੇ ਕੋਲ ਹੈ, ਪਰ ਦੂਜੀ ਜਿਹੜੀ ਤੂੰ ਸ਼ਰਤ ਰੱਖੀ ਹੈ, ਹਾਲੇ ਤੱਕ ਆਰੇ ਦਾ ਸਵਾਦ ਨਹੀਂ ਦੇਖਿਆ। ਕਿਸ ਤਰ੍ਹਾਂ ਸੁੱਖ ਪਾਏ ਜੁਗ ਚਾਰ,
ਜਿਨ੍ਹਾਂ ਨੂੰ ਵੱਡਿਆਂ ਭਾਗਾਂ ਕਰਕੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਨਾ, ਗੁਰਸੰਗਤ ਜੀ ਉਹ ਤਾਂ ਮੌਤ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ। ਉਸ ਵੇਲੇ ਕਾਜ਼ੀ ਨੇ ਹੁਕਮ ਜਾਰੀ ਕੀਤਾ ਕਿ ਇਹਨਾਂ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ। ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਗਿਆ, ਕੇਸ ਖੋਲ੍ਹ ਦਿੱਤੇ ਗਏ। ਚਾਂਦਨੀ ਚੌਂਕ ਹੈ, ਕੇਸ ਖੋਲ੍ਹ ਕੇ ਦੁਨੀਆ ਦੇਖ ਰਹੀ ਹੈ ਇਕੱਠੀ ਹੋ ਕੇ। ਭਾਈ ਮਤੀ ਦਾਸ ਦੇ ਸੀਸ 'ਤੇ ਆਰਾ ਰੱਖਿਆ, ਜਦੋਂ ਉਹਦਾ ਬਲੇਟ ਉਹ ਦੋ ਉਂਗਲਾਂ ਸੀਸ ਦੇ ਵਿੱਚ ਗਿਆ ਨਾ, ਅਤੇ ਸੀਸ ਦੇ ਵਿੱਚੋਂ ਖੂਨ ਦੇ ਫੁਹਾਰੇ ਵੱਜੇ, ਸਾਰੇ ਦਾੜੇ ਨੂੰ ਭਰ ਗਿਆ ਖੂਨ, ਨੁੱਚੜਨ ਲੱਗਾ ਸਰੀਰ ਭਰ ਗਿਆ ਖੂਨ ਦੇ ਨਾਲ। ਲੋਕ ਵੇਖ ਕੇ ਹਾਏ ਕਹਿ ਉੱਠੇ, ਪੁਕਾਰ ਉੱਠੇ। ਉਸ ਵੇਲੇ ਆਰਾ ਰੋਕ ਦਿੱਤਾ ਗਿਆ। ਭਾਈ ਮਤੀ ਦਾਸ ਦੇ ਅੱਗੇ ਫਿਰ ਉਹਨੇ ਇੱਕ ਸ਼ਰਤ ਰੱਖੀ, ਕਹਿੰਦਾ ਸਿੱਖਾ ਹੁਣ ਵੀ ਸਮਾਂ ਹੈ ਕਿ ਤੂੰ ਆਪਣੀ ਸਾਡੀ ਇਹ ਸ਼ਰਤ ਕਬੂਲ ਕਰ, ਤੇਰਾ ਇਲਾਜ ਕਰਾ ਲਵਾਂਗੇ। ਬੜੀਆਂ ਸੁੰਦਰ ਸਤਰਾਂ ਲਿਖੀਆਂ ਨੇ ਕਵੀ ਨੇ ਕਿ ਭਾਈ ਮਤੀ ਦਾਸ ਦਾ ਉੱਤਰ ਕੀ ਸੀ। ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ, ਸੁੱਖ ਪਾਏ ਜੁਗ ਚਾਰ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪਿਆ। ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ। ਅਸਲ ਵਿੱਚ ਗੁਰਸੰਗਤ ਜੀ ਪਹਿਲਾਂ ਇੱਥੇ ਸਿੱਖ ਬਣਾਇਆ ਹੈ, ਪਹਿਲਾਂ ਭਗਤ ਬਣਾਇਆ ਅਤੇ ਫਿਰ ਸੂਰਮਾ ਬਣਾਇਆ ਹੈ। ਜਿਨ੍ਹਾਂ ਦੇ ਸੀਸ 'ਤੇ ਆਰੇ ਚੱਲੇ ਨੇ ਨਾ, ਉਹ ਕਿਹੜੇ ਸੂਰਮੇ ਸਨ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਉਹ ਗੱਲਾਂ ਵਾਲੇ ਨਹੀਂ, ਅਸਲ ਵਿੱਚ ਤਾਂ ਕੁਰਬਾਨੀ ਸ਼ਹੀਦ ਹੋ ਹੀ ਉਹ ਸਕਦੇ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਾਉ ਖੋਵਣਾ। ਜਿਨ੍ਹਾਂ ਅੰਦਰ ਭਰਮ ਕੋਈ ਨਹੀਂ, ਸਬਰ ਹੈ, ਸੰਤੋਖ ਹੈ, ਅਤੇ ਜਿਹੜੇ ਕੇਵਲ ਗੱਲਾਂ ਵਾਲੇ ਨਹੀਂ, ਜਿਹੜੇ ਕਮਾਈ ਕਰਦੇ ਨੇ, ਸਿਮਰਨ ਬੰਦਗੀ ਭਜਨ ਕਰਦੇ ਨੇ। ਭਾਈ ਮਤੀ ਦਾਸ ਜੀ ਕਹਿਣ ਲੱਗੇ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਹੈ ਪਾਪ। ਟੁਕੜੇ ਜੇ ਇਸ ਸਰੀਰ ਦੇ ਕਰੇ ਤੂੰ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰੇ ਦੀਨ ਦੀਨੀ ਲੋੜ। ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚਾਰ, ਜਿਨ੍ਹਾਂ ਨੂੰ ਵੱਡਿਆਂ ਭਾਗਾਂ ਕਰਕੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਉਹ ਭਾਵੇਂ ਕਿਸੇ ਅਵਸਥਾ ਦੇ ਵਿੱਚ ਕਿਸੇ ਜਗ੍ਹਾ ਵੀ ਹੋਣ, ਕਿਤਨਾ ਵੀ ਦੁੱਖ ਉਹਨਾਂ 'ਤੇ ਆ ਜਾਵੇ, ਪਰ ਉਹ ਹਰੇਕ ਸਮੇਂ ਆਤਮਾ ਕਰਕੇ ਸੁਖੀ ਰਹਿੰਦੇ ਹਨ।
ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ, ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਅਸਲ ਵਿੱਚ ਤ੍ਰਿਸ਼ਨਾ ਇੱਕ ਐਸੀ ਅੱਗ ਹੈ, ਭਾਵੇਂ ਕੋਈ ਬਚਪਨ ਦੇ ਵਿੱਚ ਹੈ, ਜਵਾਨੀ ਹੈ, ਭਾਵੇਂ ਬੁਢੇਪਾ ਹੈ, ਪਰ ਇਹ ਹਰੇਕ ਨੂੰ ਹੀ ਸਾੜ ਰਹੀ ਹੈ। ਕਿਆ ਗੱਭਰੂ ਕਿਆ ਬਿਰਦ ਹੈ, ਭਾਵੇਂ ਕੋਈ ਗੱਭਰੂ ਜਵਾਨ ਹੈ ਅਤੇ ਭਾਵੇਂ ਕੋਈ ਬਿਰਦ ਹੈ। ਜੇ ਕਹੀਏ ਜੀ ਹਲੇ ਜਵਾਨੀ ਹੈ, ਕਈਆਂ ਨੂੰ ਕਹੀਦਾ ਜੀ ਅੰਮ੍ਰਿਤ ਛਕਣ ਦਾ ਸਮਾਂ, ਉਹ ਕਹਿੰਦੇ ਨਹੀਂ ਹਲੇ ਜਵਾਨੀ ਹੈ। ਗੁਰੂ ਘਰ ਜਾਣਾ ਇਹ ਤਾਂ ਬਜ਼ੁਰਗਾਂ ਦਾ ਕੰਮ ਹੈ, ਜਵਾਨਾਂ ਦਾ ਤਾਂ ਕੰਮ ਹਲੇ ਘੁੰਮਣਾ ਘੁਮਾਉਣਾ, ਵਿੱਦਿਆ ਪੜ੍ਹਨੀ, ਹੋਰ ਕੰਮ ਕਾਰ ਕਰਨੇ। ਪਰ ਅਸਲ ਵਿੱਚ ਇਹ ਤ੍ਰਿਸ਼ਨਾ ਐਸੀ ਅੱਗ ਹੈ, ਭਾਵੇਂ ਕੋਈ ਬਚਪਨ ਦੇ ਵਿੱਚ ਹੈ, ਭਾਵੇਂ ਕੋਈ ਜਵਾਨੀ ਵਿੱਚ ਹੈ, ਭਾਵੇਂ ਕੋਈ ਬੁਢੇਪੇ ਵਿੱਚ, ਇਹ ਸਰੀਰ ਦੇ ਇੰਦਰੇ ਭਾਵੇਂ ਥੱਕ ਜਾਣ, ਪਰ ਤ੍ਰਿਸ਼ਨਾ ਕਦੇ ਥੱਕਦੀ ਨਹੀਂ, ਤ੍ਰਿਸ਼ਨਾ ਕਦੇ ਬੁੱਝਦੀ ਨਹੀਂ। ਅਸਲ ਹੈ ਭਗਤ ਜੀ ਕਹਿੰਦੇ ਸਾਰਿਆਂ ਦੇ ਘਰ ਦੇ ਵਿੱਚ ਹੈ, ਇਹਦੇ ਕੁੱਤੋਂ ਕੋਈ ਵਿਰਲੇ ਹੀ ਬਚੇ ਨੇ ਜਿਨ੍ਹਾਂ ਨੇ ਆ ਕੇ ਨਾਮ ਰੂਪੀ ਜਲ ਦਾ ਸਹਾਰਾ ਲੈ ਲਿਆ, ਉਹੀ ਤ੍ਰਿਸ਼ਨਾ ਦੀ ਅੱਗ ਤੋਂ ਬਚੇ ਨੇ, ਪਰ ਸਾਰਾ ਸੰਸਾਰ ਸੜ ਰਿਹਾ ਹੈ। ਹਾਂ, ਫਰਕ ਸਿਰਫ ਇੰਨਾ ਹੈ ਕਿ ਕਿਸੇ ਦਾ ਤ੍ਰਿਸ਼ਨਾ ਦਾ ਦੁੱਖ ਅੰਦਰ ਹੀ ਸੀਮਤ ਹੈ, ਕਿਸੇ ਦਾ ਪ੍ਰਗਟ ਹੋ ਗਿਆ, ਪਰ ਭਗਤ ਜੀ ਕਹਿੰਦੇ ਸੜਦੇ ਤਾਂ ਸਾਰੇ ਪਏ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੈ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਜਦੋਂ ਦੇਖਿਆ ਤਾਂ ਹਰੇਕ ਘਰ ਇਹ ਤ੍ਰਿਸ਼ਨਾ ਦੇ ਅੱਗ ਵਿੱਚ ਸੜਦਾ ਪਿਆ, ਕਿਉਂਕਿ ਤ੍ਰਿਸ਼ਨਾ ਹੈ ਹੀ ਐਸੀ ਹੈ। ਬੰਦੇ ਦੇ ਸਰੀਰ ਦੇ ਅੰਗ ਜਿਹੜੇ ਨੇ ਉਹ ਤਾਂ ਸਾਥ ਛੱਡ ਜਾਂਦੇ ਨੇ, ਥੱਕ ਜਾਂਦੇ ਨੇ, ਇਹ ਨੇਤਰ ਥੱਕ ਜਾਂਦੇ, ਪੈਰ ਥੱਕ ਜਾਂਦੇ, ਇਹ ਕਾਇਆ ਥੱਕ ਜਾਂਦੀ ਹੈ। ਬੰਦਾ ਬਜ਼ੁਰਗ ਹੋ ਕੇ ਬੈੱਡ 'ਤੇ ਬਿਸਤਰੇ 'ਤੇ ਵੀ ਪਿਆ ਹੋਵੇ ਪਰ ਤ੍ਰਿਸ਼ਨਾ ਉੱਥੇ ਵੀ ਸਾਥ ਨਹੀਂ ਜੇ ਛੱਡਦੀ। ਇੱਕ ਭਾਵਰਸ ਗ੍ਰੰਥ ਦੇ ਕਰਤਾ ਹੋਏ ਨੇ, ਉਹਨਾਂ ਨੇ ਬੜਾ ਸੁੰਦਰ ਇਹ ਜਿਹੜਾ ਸਵੱਈਆ ਲਿਖਿਆ, ਸ਼ਾਇਦ 51ਵਾਂ ਸਵੱਈਆ ਭਾਵਰਸ ਗ੍ਰੰਥ ਦਾ। ਉਹ ਲਿਖਦੇ ਨੇ, ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਵਿਖੇ ਹਮ ਕੋ, ਚਲ ਆਪ ਗਏ ਸੁਰ ਲੋਕ ਸਵਜਾਤੀ, ਜਗ ਮੀਤ ਸਖਾ ਮੁਖ ਫੇਰ ਗਏ, ਅਬ ਨਾ ਸੇਵਕ ਨਾਹੇ ਪੁੱਛੈ ਮਮ ਬਾਤੀ, ਮਮ ਆਹੇ ਪਲਾਂਗਨ ਹੇ ਤ੍ਰਿਸ਼ਨਿਕ, ਤੂੰ ਮਮ ਸੰਗ ਰਹੀ ਦਿਨ ਰਾਤੀ। ਉਹ ਭਾਵਰਸ ਗ੍ਰੰਥੇ ਕਰਤਾ ਕਹਿੰਦੇ, ਸੁਣਿਓ ਇਹਦੇ ਅਰਥ। ਉਹ ਲਿਖਦੇ ਨੇ ਕਿ ਤਨ ਕੇ ਬਲ ਨੇ ਅਬ ਪੀਠ ਦਈ, ਇਹ ਸਰੀਰ ਦਾ ਜਿਹੜਾ ਬਲ ਸੀ ਨਾ ਇੰਦਰੇ, ਇਹਨਾਂ ਨੇ ਪਿੱਠ ਦੇ ਦਿੱਤੀ। ਕਿਉਂਕਿ ਆਪਾਂ ਭਗਤ ਭੀਖਣ ਜੀ ਦਾ ਸ਼ਬਦ ਪੜ੍ਹਦੇ ਹਾਂ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ਼ ਦੁੱਧ ਵਾਨੀ, ਰੂਦਾ ਸ਼ਬਦ ਕੰਠ ਨਹੀਂ ਉੱਚਰੈ ਅਬ ਕਿਆ ਕਰੇ ਪ੍ਰਾਣੀ, ਕਿ ਰੂਦਾ ਕੰਠ ਸ਼ਬਦ ਨਹੀਂ ਉੱਚਰੈ ਅਬ ਕਿਆ ਕਰੇ ਪ੍ਰਾਣੀ, ਇਹ ਨੇਤਰ ਥੱਕ ਗਏ, ਜੀਭ ਥੱਕ ਗਈ ਬੋਲ ਬੋਲ ਕੇ। ਇੱਥੋਂ ਤੱਕ ਆਪਾਂ ਬਾਣੀ 'ਚ ਪੜ੍ਹਦੇ ਹਾਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ, ਖਾਂਦਿਆਂ ਖਾਂਦਿਆਂ ਮੂੰਹ ਥੱਕ ਗਿਆ, ਵੇਖਦਿਆਂ ਅੱਖਾਂ ਥੱਕ ਗਈਆਂ ਪਰ ਰੱਜੀਆਂ ਨਹੀਂ। ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ, ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ ਇਹ ਤ੍ਰਿਸ਼ਨਾ ਏ। ਤਨ ਕੇ ਬਲ ਨੇ ਅਬ ਪੀਠ ਦਈ, ਸਰੀਰ ਦੇ ਬਲ ਨੇ ਪਿੱਠ ਦੇ ਦਿੱਤੀ, ਪਰ ਹਾਰ ਗਏ ਦ੍ਰਿਗਬਾਲ ਸੰਗਾਤੀ, ਜਿਹੜੇ ਬਚਪਨ ਤੋਂ ਮੇਰੇ ਸੰਗੀ ਸਨ, ਇਹ ਨੇਤਰ ਇਹ ਅੰਗ ਇਹ ਵੀ ਥੱਕ ਗਏ, ਹਾਰ ਗਏ ਦੇਖ ਦੇਖ ਕੇ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਵਿਖੇ ਹਮ ਕੋ ਸੁਰ ਲੋਕ, ਚਲ ਆਪ ਗਏ ਸੁਰ ਲੋਕ ਸਵਜਾਤੀ। ਜਿਹੜੇ ਸਾਡੀ ਜਾਤੀ ਦੇ ਲੋਕ ਸਨ, ਭਾਵ ਸਾਡੇ ਰਿਸ਼ਤੇਦਾਰ ਸੰਬੰਧੀ, ਜਿਨ੍ਹਾਂ ਕਰਕੇ ਧਰਮ ਨੂੰ ਹੀ ਭੁਲਾ ਦਿੱਤਾ ਸੀ, ਉਹ ਵੀ ਛੱਡ ਕੇ ਪਰਲੋਕ ਨੂੰ ਚਲੇ ਗਏ। ਤੀਜੀ ਪੰਕਤੀ ਉਹਨਾਂ ਨੇ ਕਹੀ ਹੈ, ਜਗ ਮੀਤ ਸਖਾ ਮੁਖ ਫੇਰ ਗਏ, ਕਹਿੰਦੇ ਹੁਣ ਬੁਢੇਪਾ ਆ ਗਿਆ, ਜਦੋਂ ਜਵਾਨੀ ਸੀ ਪਦਾਰਥ ਸਨ, ਇਹ ਸਾਰੇ ਆ ਕੇ ਕਹਿੰਦੇ ਸੀ ਮੈਂ ਤੇਰਾ ਮੈਂ ਤੇਰਾ, ਹੁਣ ਹੋਇਆ ਕਿ ਜਗ ਮੀਤ ਸਖਾ ਮੁਖ ਫੇਰ ਗਏ, ਅਰ ਛੱਡ ਕੇ ਇਸ ਲੋਕ ਵਿਖੇ ਹਮ ਕੋ ਸੁਰ ਲੋਕ ਗਏ, ਸਜਾਤੀ ਮੇਰੀ ਜਾਤੀ ਵਾਲੇ ਚਲੇ ਗਏ, ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਨਾਹੀਂ ਪੁੱਛੇ ਮਮ ਬਾਤੀ, ਹੁਣ ਤੇ ਮੇਰੇ ਬੱਚਿਆਂ ਨੇ ਸੇਵਕਾਂ ਨੂੰ ਵੀ ਕਹਿ ਦਿੱਤਾ ਕਿ 70-72 ਹੋ ਗਿਆ, ਇਹਦੀ ਬਹੁਤੀ ਗੱਲ ਸੁਣਨ ਦੀ ਜ਼ਰੂਰਤ ਨਹੀਂ। ਅਬ ਸੇਵਕ ਨਾਹੀਂ ਪੁੱਛੇ ਮਮ ਬਾਤੀ, ਕਹਿੰਦੇ ਇੱਕ ਉਲਾਂਬਾ ਮੇਰਾ ਤ੍ਰਿਸ਼ਨੇ, ਮਮ ਆਹੇ ਪਲਾਂਗਨ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇਹ ਤ੍ਰਿਸ਼ਨੇ ਤੈਨੂੰ ਉਲਾਂਬਾ ਏ। ਇਹ ਇੰਦਰੇ ਚਲੇ ਗਏ, ਥੱਕ ਗਏ, ਸਰੀਰ ਚਲਾ ਗਿਆ, ਸੰਬੰਧੀ ਚਲੇ ਗਏ, ਸਾਰੀ ਸਾਥ ਛੱਡ ਗਏ, ਪਰ ਤ੍ਰਿਸ਼ਨੇ ਤੂੰ ਮੇਰਾ ਸਾਥ ਨਾ ਛੱਡਿਆ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਤ੍ਰਿਸ਼ਨਾ ਹੈ ਹੀ ਐਸੀ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਦੀ ਐਸੀ ਅਵਸਥਾ ਕਿ ਉਹਦੀ ਤ੍ਰਿਸ਼ਨਾ ਦੀ ਭੁੱਖ ਕਦੇ ਮੁੱਕਦੀ ਨਹੀਂ ਹੈ।
ਗੁਰਮੁਖ ਸ਼ਬਦ ਰਤਿਆ,
ਜਿਹੜੇ ਗੁਰੂ ਨੂੰ ਮੁਖੀ ਬਣਾ ਕੇ ਗੁਰੂ ਦੇ ਸ਼ਬਦ ਦੇ ਨਾਲ ਰੰਗੇ ਹਨ,
ਸੀਤਲ ਹੋਏ ਆਪ ਗਵਾਏ,
ਆਪਣੇ ਹੰਕਾਰ ਨੂੰ ਹਉਮੈ ਨੂੰ ਮਾਰ ਕੇ ਅੰਦਰੋਂ ਸ਼ੀਤਲ ਹੋ ਗਏ ਹਨ,
ਅੰਦਰ ਤ੍ਰਿਪਤ ਸੰਤੋਖਿਆ,
ਨਾਮ ਦੀ ਬਰਕਤ ਦੁਆਰਾ ਉਹਨਾਂ ਦਾ ਅੰਦਰ ਤ੍ਰਿਪਤ ਹੋ ਗਿਆ, ਰੱਜ ਗਿਆ, ਸੰਤੋਖ ਆ ਗਿਆ ਹੈ,
ਫਿਰ ਭੁੱਖ ਨਾ ਲੱਗੇ
ਆਏ, ਉਹਨਾਂ ਨੂੰ ਕਦੇ ਵੀ ਵਿਕਾਰਾਂ ਦੀ ਭੁੱਖ ਨਹੀਂ ਲੱਗਦੀ।
ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ,
ਜਿਨ੍ਹਾਂ ਨੇ ਗੁਰੂ ਨੂੰ ਆਪਣਾ ਮੁਖੀ ਬਣਾਇਆ ਉਹ ਜੋ ਕਰਮ ਕਰਦੇ ਨੇ ਉਹ ਪਰਵਾਨੀਕ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਜੋ ਨਾਮ ਰਹੇ ਲਿਵ ਲਾਏ,
ਜਿਹੜੇ ਅੱਠੇ ਪੈਰ ਨਾਮ ਦੇ ਨਾਲ ਲਿਵ ਜੋੜ ਕੇ ਰਹਿੰਦੇ ਨੇ, ਉਹਨਾਂ ਦੇ ਹਰੇਕ ਕਰਮ ਕੀਤੇ ਹੋਏ ਪਰਵਾਨੀਕ ਸਫਲੇ ਹਨ।
ਪੌੜੀ ਹਉ ਬਲਿਹਾਰੀ ਤਿੰਨ ਕਉ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜੋ ਗੁਰਮੁਖ ਸਿੱਖਾ,
ਜਿਹੜੇ ਗੁਰੂ ਕੇ ਸਿੱਖ ਨੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਹਨ।
ਜੋ ਹਰ ਨਾਮ ਧਿਆਏਂਦੇ,
ਜਿਹੜੇ ਹਰੀ ਦੇ ਨਾਮ ਨੂੰ ਧਿਆਉਂਦੇ ਹਨ।
ਤਿੰਨ ਦਰਸ਼ਨ ਪਿਖਾ,
ਉਹਨਾਂ ਦੇ ਮੈਂ ਦਰਸ਼ਨਾਂ ਨੂੰ ਚਾਹੁੰਦਾ ਹਾਂ, ਦੇਖਣਾ ਚਾਹੁੰਦਾ ਹਾਂ, ਦਰਸ਼ਨ ਕਰਨੇ ਚਾਹੁੰਦਾ ਹਾਂ।
ਸੁਣ ਕੀਰਤਨ ਹਰ ਗੁਣ ਰਵਾ,
ਉਹਨਾਂ ਕੋਲੋਂ ਜਿਹੜੇ ਨਾਮ ਦੇ ਨਾਲ ਰੰਗੇ ਗਏ ਨਾਮ ਨੂੰ ਧਿਆਉਂਦੇ ਨੇ ਨਾ, ਸੁਣ ਕੀਰਤਨ ਹਰ ਗੁਣ ਰਵਾ, ਉਹਨਾਂ ਕੋਲੋਂ ਕੀਰਤਨ ਸੁਣ ਕੇ ਹਰੀ ਦੇ ਗੁਣਾਂ ਨੂੰ ਰਵਾ ਆਪ ਉਚਾਰਨ ਕਰਾਂ।
ਹਰ ਜਸ ਮਨ ਲਿਖਾ,
ਫਿਰ ਹਰੀ ਦਾ ਜਸ ਇਸ ਮਨ ਨੂੰ ਕਾਗਜ਼ ਬਣਾ ਕੇ ਲਿਖ ਲਵਾਂ।
ਹਰ ਨਾਮ ਸਲਾਹੀ ਰੰਗ ਸਿਓ,
ਹਰੀ ਦਾ ਨਾਮ ਉਸ ਦੀ ਸਲਾਹਤਾ ਕਰਨੀ, ਰੰਗ ਸਿਓ ਪ੍ਰੇਮ ਦੇ ਨਾਲ ਉਹਨੂੰ ਜਪਣਾ, ਇਹੋ ਹੀ ਉਹਦੇ ਨਾਮ ਨੂੰ ਸਲਾਉਣਾ ਹੈ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਤਰ ਤੱਤਰ ਦਸਾ ਵਿਸਾ ਹੋਏ ਫੈਲਿਓ ਅਨੁਰਾਗ। ਇਉਂ ਪ੍ਰੇਮ ਕਰਨਾ, ਪ੍ਰੇਮ ਦੇ ਨਾਲ ਉਹਦੇ ਨਾਮ ਨੂੰ ਧਿਆਉਣਾ ਤੇ ਸਮੁੱਚੀ ਕਾਇਨਾਤ ਨੂੰ ਉਹਦਾ ਸਰੂਪ ਜਾਣ ਕੇ ਪ੍ਰੇਮ ਕਰਨਾ ਤੇ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਨਾਮ ਨੂੰ ਧਿਆਉਣਾ, ਇਹੋ ਹੀ ਨਾਮ ਦਾ ਸਲਾਉਣਾ ਹੈ।
ਰੱਬ ਕਿਲ ਵਿਖ ਕ੍ਰਿਖਾ,
ਇਸ ਦੇ ਨਾਲ ਸਾਰੇ ਜਿਹੜੇ ਕਿਲ ਵਿਖ ਕਿਲ ਸਮੂਹ ਜਿਹੜੇ ਵਿਖ ਪਾਪ ਹਨ, ਵਿਉਹ ਰੂਪੀ ਜ਼ਹਿਰ ਰੂਪੀ ਕ੍ਰਿਖਾ ਕੱਟੇ ਜਾਂਦੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਣਚਾਰੀਕਾ ਧਾਨ, ਫਿਟਕ ਫਿਟਕਾ ਕੋੜ ਬਦੀਆ, ਸਦਾ ਸਦਾ ਅਭਿਮਾਨ, ਇਉਂ ਜਿਹੜੇ ਮੁੱਖ ਪਾਪ ਨੇ ਉਹ ਵੀ ਨਾਸ ਹੋ ਜਾਂਦੇ ਨੇ ਪ੍ਰੇਮ ਦੇ ਨਾਲ, ਨਾਮ ਨੂੰ ਧਿਆਉਣ ਦੇ ਨਾਲ, ਕਿਉਂਕਿ ਜਿਹੜਾ ਪ੍ਰੇਮ ਕਰਦਾ ਹੈ ਉਹ ਪਾਪ ਕਰਦਾ ਹੀ ਨਹੀਂ। ਕਿਸੇ ਨੇ ਸੰਤ ਅਗਸਤੀਨ ਤੋਂ ਪੁੱਛਿਆ ਸੀ ਕਿ ਧਰਮ ਦਾ ਸਾਰ ਕੀ ਹੈ, ਉਹ ਕਹਿੰਦੇ ਧਰਮ ਦਾ ਸਾਰ ਹੈ ਪ੍ਰੇਮ। ਬੰਦਾ ਪਾਪਾਂ ਤੋਂ ਕਿੱਦਾਂ ਬਚ ਸਕਦਾ ਜੇ ਪ੍ਰੇਮ ਕਰੇ, ਕਿਉਂਕਿ ਜੇ ਅੰਦਰ ਪ੍ਰੇਮ ਹੋਵੇਗਾ ਫਿਰ ਕਿਸੇ ਦਾ ਕਤਲ ਨਹੀਂ ਹੋ ਸਕਦਾ, ਕਿਸੇ ਤੋਂ ਬੰਦਾ ਵੱਧ ਪੈਸੇ ਨਹੀਂ ਲੈ ਸਕਦਾ, ਠੱਗੀ ਨਹੀਂ ਕਰ ਸਕਦਾ, ਫਰੇਬ ਨਹੀਂ ਕਰ ਸਕਦਾ। ਜੇ ਪ੍ਰੇਮ ਹੈ ਫਿਰ ਪਾਪ ਨਹੀਂ ਹੋ ਸਕਦਾ, ਪ੍ਰੇਮ ਦੇ ਨਾਲ ਹੀ ਪਾਪ ਨਾਸ ਹੁੰਦੇ ਹਨ। ਪ੍ਰੇਮ ਦੇ ਨਾਲ ਨਾਮ ਜਪਿਆ, ਉਹਦੇ ਨਾਮ ਨੂੰ ਸਲਾਉਣ ਦੇ ਨਾਲ ਸਾਰੇ ਪਾਪ ਕੱਟੇ ਜਾਂਦੇ ਨੇ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ,
ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਸਰੀਰ ਉਹ ਥਾਂ ਧਨਤਾ ਦੇ ਯੋਗ ਹੈ।
ਜਿੱਥੇ ਮੇਰਾ ਗੁਰ ਧਰੇ ਵਿਖਾ,
ਜਿੱਥੇ ਮੇਰੇ ਗੁਰੂ ਨੇ ਪ੍ਰਤੱਖ ਚਰਨ ਪਾਏ ਨੇ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਧਨਤਾ ਦੇ ਯੋਗ। ਤੇ ਜਿਸ ਜੀਵ ਦੇ ਹਿਰਦੇ ਰੂਪੀ ਘਰ ਵਿੱਚ ਮੇਰੇ ਮਾਲਕ ਨੇ ਚਰਨ ਪਾਏ ਨੇ, ਚਰਨ ਟਿਕਾਏ ਨੇ, ਜਿਹਨੇ ਨਾਮ ਰੂਪੀ ਚਰਨ ਟਿਕਾਏ ਨੇ, ਉਹ ਗੁਰਮੁਖ ਵੀ ਧੰਤਾ ਦੇ ਯੋਗ ਨੇ। ਇਹ ਪਾਵਨ ਮੁਖਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਲੜੀਵਾਰ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਨ।
ਰਹਿਣ ਨਾ ਪਾਵਹਿ ਸੁਰ ਨਰ ਦੇਵਾ,
ਇਸ ਸੰਸਾਰ ਦੇ ਅੰਦਰ ਕਿਸੇ ਨੇ ਵੀ ਟਿਕੇ ਨਹੀਂ ਰਹਿਣਾ, ਭਾਵੇਂ ਕੋਈ ਮਨੁੱਖ ਹੈ, ਭਾਵੇਂ ਕੋਈ ਦੇਵਤਾ ਹੈ, ਭਾਵੇਂ ਕੋਈ ਦਾਨਵ ਹੈ। ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਨਾ ਦੇਵ ਦਾਨਵਾਰ ਨਰਾ, ਨਾ ਸਿੱਧ ਸਾਧਕਾ ਧਰਾ, ਨਾ ਦੇਵ ਦੇਵਤੇ, ਨਾ ਦਾਨਵ ਦੈਂਤ, ਨਾ ਨਰਾ ਮਨੁੱਖ, ਕੋਈ ਵੀ ਇਸ ਸੰਸਾਰ 'ਤੇ ਰਹਿਣ ਵਾਲਾ ਨਹੀਂ, ਨਾ ਸਿੱਧੀਆਂ ਨੂੰ ਸਾਧਣ ਵਾਲੇ ਉਹ ਵੀ ਸੰਸਾਰ ਵਿੱਚ ਨਹੀਂ ਰਹਿਣ ਵਾਲੇ। ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ, ਅਸਲ ਵਿੱਚ ਸੱਤ ਹੈ ਅਤੇ ਕੇਵਲ ਤੂੰ ਹੀ ਹੈ, ਹੋਰ ਦੂਜਾ ਤੇਰੇ ਤੋਂ ਬਿਨਾਂ ਕੋਈ ਨਹੀਂ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਸੁਰ ਨਰ ਸ਼੍ਰੇਸ਼ਟ ਜਿਹੜੇ ਮਨੁੱਖ ਹਨ ਅਤੇ ਦੇਵਾ ਦੇਵਤੇ ਜਿਹੜੇ ਨੇ, ਕੋਈ ਵੀ ਸੰਸਾਰ ਦੇ ਵਿੱਚ ਰਹਿਣ ਨਾ ਪਾਵੈ ਰਹਿਣ ਵਾਲਾ ਨਹੀਂ ਹੈ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਏਕ ਸ਼ਿਵ ਪਏ ਏਕ ਗਏ ਏਕ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਅਰ ਵਿਸ਼ਨ ਕੇਤੇ, ਵੇਦ ਔ ਪੁਰਾਣ ਕੇਤੇ, ਸਿਮਰਤ ਸਮੋਹਨ ਕੇ ਹੋਏ ਹੋਏ ਬਤਾਏ ਹੈ, ਮੋਹਨ ਦੀ ਮਦਾਰ ਕੇਤੇ, ਅਸ਼ਵਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਪਏ ਹੈ, ਪੀਰ ਔ ਪੈਕੰਬਰ ਕੇਤੇ, ਗਣੇ ਨਾ ਪਰਤੇ ਤੇ, ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਇਉਂ ਦੇਵਾ ਦੇਵਤੇ ਵੀ ਸੰਸਾਰ ਵਿੱਚ ਰਹਿਣ ਵਾਲੇ ਨਹੀਂ ਹਨ।
ਊਠ ਸਿਧਾਰੇ ਕਰ ਮੁਨ ਜਨ ਸੇਵਾ।
ਜਿਹੜੇ ਮੁਨੀਆਂ ਨੂੰ ਸਦੀਵ ਕਾਲ ਜਾਣ ਕੇ ਪਰਮਾਤਮਾ ਦਾ ਨਾਮ ਭੁਲਾ ਕੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਗਏ ਸਨ, ਅਸਲ ਵਿੱਚ ਉਹ ਵੀ ਊਠ ਸਿਧਾਰੇ ਜਿਨ੍ਹਾਂ ਦੀ ਸੇਵਾ ਕਰਦੇ ਸਨ ਉਹ ਵੀ ਚਲੇ ਗਏ, ਜਿਹੜੇ ਉਹਨਾਂ ਦੀ ਸੇਵਾ ਕਰਨ ਵਾਲੇ ਸੀ ਉਹ ਵੀ ਚਲੇ ਗਏ ਹਨ।
ਜੀਵਤ ਪੇਖੇ ਜਿਨੀ ਹਰ ਹਰ ਧਿਆਇਆ।
ਜਿਉਂਦੇ ਤੇ ਉਹੀ ਵੇਖੇ ਗਏ ਨੇ ਜਿਨ੍ਹਾਂ ਨੇ ਵਾਹਿਗੁਰੂ 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 ਨਾਮ ਨੂੰ ਧਿਆਇਆ ਹੈ। ਜੇ ਵੇਖੀਏ ਤਾਂ ਭਗਤ ਸਾਹਿਬਾਨਾਂ ਵੇਲੇ ਰਾਜੇ ਕਿਹੜੇ ਸਨ ਕਿਸੇ ਨੂੰ ਪਤਾ ਏ? ਦੁਨੀਆਂ ਦੇ ਵਿੱਚ ਜ਼ੋਰ ਸਭ ਤੋਂ ਵੱਧ ਇਹੋ ਲੱਗਾ, ਬੰਦਾ ਢੰਡੋਰਾ ਪਿਟਵਾਉਂਦਾ ਆਪਣੇ ਨਾਮ ਦਾ, ਮੇਰੇ ਨਾਮ ਦੀ ਚਰਚਾ ਹੋਵੇ ਮੈਨੂੰ ਲੋਕ ਯਾਦ ਰੱਖਣ। ਪਰ ਜਿਨ੍ਹਾਂ ਨੇ ਆਪਣੇ ਨਾਮ ਦੇ ਡੰਕੇ ਬਜਾਏ ਅੱਜ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ, ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਉਹਨਾਂ ਨੂੰ ਸੰਸਾਰ ਰਹਿੰਦੇ ਤੱਕ ਪੂਜੇਗਾ। ਤਿੰਨ ਕੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਅੱਜ ਵੀ ਭਗਤ ਕਬੀਰ ਸਾਹਿਬ, ਫਰੀਦ ਸਾਹਿਬ ਜੀ, ਭਗਤ ਸਦਨਾ ਜੀ, ਭਗਤ ਧੰਨਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਦੇ ਅੰਦਰ ਜੀਵਤ ਪੇਖੇ ਜਿਉਂਦਿਆਂ ਦੇਖਦੇ ਹਾਂ, ਜਿਨ੍ਹਾਂ ਨੇ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਜੋ ਹਰੀ ਹੈ ਉਸ ਹਰੀ ਦੇ ਨਾਮ ਨੂੰ ਧਿਆਇਆ ਹੈ।
ਸਾਧ ਸੰਗ ਤਿਨੀ ਦਰਸ਼ਨ ਪਾਇਆ।
ਸਾਧ ਸੰਗਤ ਰਾਹੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਪਾਇਆ ਜਿਨ੍ਹਾਂ ਨੇ ਪ੍ਰਾਪਤ ਕੀਤੇ ਹਨ।
ਰਹਾ
ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਬਾਦਸ਼ਾਹ ਸ਼ਾਹ ਵਪਾਰੀ ਮਰਨਾ।
ਭਾਵੇਂ ਕੋਈ ਬਾਦਸ਼ਾਹ ਹੈ, ਭਾਵੇਂ ਕੋਈ ਸ਼ਾਹੂਕਾਰ ਹੈ ਤੇ ਭਾਵੇਂ ਕੋਈ ਵਪਾਰੀ ਹੈ, ਮਰਨਾ ਹਰੇਕ ਨੇ ਹੈ। ਕਿਉਂਕਿ ਕਲਗੀਧਰ ਪਿਤਾ ਦਾ ਫੁਰਮਾਨ ਹੈ ਕਿ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਇੰਨੇ ਵੱਡੇ ਵੱਡੇ ਰਾਜੇ ਹੋਏ, ਦੁਰਯੋਧਨ ਵਰਗੇ, ਜਿਹੜੇ ਕਿੰਨੀ ਕਿੰਨੀ ਕੋਹਾਂ ਤੱਕ ਜਿਨ੍ਹਾਂ ਤੋਂ ਦੇ ਸਿਰ ਤੋਂ ਛੱਤਰ ਨਹੀਂ ਸੀ ਉੱਤਰਦਾ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ। ਰਾਜਾ ਆਪਣੇ ਰਾਜ ਵਿੱਚ ਸੰਤੁਸ਼ਟੀ ਨਾ ਆਈ ਤੇ ਦੂਜੇ ਦੇ ਰਾਜ ਖੋਣ ਵਾਸਤੇ ਚਲੇ ਗਏ। ਦੂਜਿਆਂ ਦੇ ਰਾਜੇ ਨੂੰ ਦਰਪ ਹੈ ਜਿਹੜੇ ਆਪਣੇ ਰਾਜ ਵਿੱਚ ਮਿਲਾਉਂਦੇ ਸੀ। ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨਤਾਰੀ, ਭੋਗ ਭੋਗ ਭੂਮਿਅੰਤ ਭੂਮ ਮੇ ਮਿਲਤ ਹੈ। ਪਦਾਰਥਾਂ ਨੂੰ ਭੋਗ ਭੋਗ ਕੇ ਮਿੱਟੀ ਵਿੱਚ ਮਿੱਟੀ ਹੋ ਗਏ। ਬਾਦਸ਼ਾਹ ਹੈ ਭਾਵੇਂ ਕੋਈ ਸ਼ਾਹੂਕਾਰ, ਭਾਵੇਂ ਕੋਈ ਵਪਾਰੀ, ਸਾਰਿਆਂ ਦੀ ਮੌਤ ਸਿਰ ਦੇ ਉੱਤੇ ਹੈ।
ਜੋ ਦੀਸੈ ਸੋ ਕਾਲ ਹੈ ਖਰਨਾ।
ਇੱਥੋਂ ਤੱਕ ਸਤਿਗੁਰੂ ਕਹਿੰਦੇ ਜੋ ਵੀ ਦਿਸ ਰਿਹਾ ਹੈ ਉਹਨੂੰ ਕਾਲ ਨੇ ਖਰਨਾ ਲੈ ਜਾਣਾ ਜਾਂ ਨਾਸ਼ ਕਰ ਦੇਣਾ ਹੈ। ਆਪਾਂ ਦੇਖਦੇ ਹਾਂ ਬੰਦੇ ਤਾਂ ਚਲੇ ਗਏ, ਦੇਵਤੇ ਵੀ ਚਲੇ ਗਏ। ਇੱਥੋਂ ਤੱਕ ਸਤਿਗੁਰੂ ਕਹਿੰਦੇ ਇਹ ਧਰਤੀ, ਧਰਤੀ ਦੇ ਉੱਤੇ ਜਿਹੜਾ ਸੂਰਜ ਹੈ, ਚੰਦਰਮਾ ਹੈ, ਇਹ ਵੀ ਨਾਸਵੰਤ ਨੇ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ। ਸਪਤ ਦੀਪ ਭਾਵ ਸਾਰੀ ਦੁਨੀਆ ਸੱਤਾਂ ਦੀਪਾਂ 'ਚ ਆ ਗਈ। ਇਹ ਸੂਰ ਸੂਰਜ, ਨਾ ਸੂਰ ਸੱਸ ਮੰਡਲੋ, ਨਾ ਚੰਦਰਮਾ, ਨਾ ਇਹ ਤਾਰਾ ਮੰਡਲ, ਇਹ ਵੀ ਨਾਸ਼ਵੰਤ ਹੈ। ਨਾ ਸਪਤ ਦੀਪ ਨਹਿ ਜਲੋ, ਇਹ ਸੱਤ ਲੋਕ ਅਤੇ ਨਹਿ ਜਲੋ ਨਹੀਂ ਰਹੇਗਾ। ਇਹ ਪਾਣੀ, ਪਾਣੀ ਪਿਤਾ ਸਭ ਜਗਤ ਕਾ, ਸੰਸਾਰ ਦਾ ਪਾਣੀ ਪਿਤਾ ਹੈ, ਪਰ ਇਹ ਵੀ ਰਹਿਣ ਵਾਲਾ ਨਹੀਂ। ਨਹਿ ਜਲੋ ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ, ਅਸਲ ਵਿੱਚ ਸੱਤ ਹੈ ਤੇ ਕੇਵਲ ਤੂੰ ਹੀ ਸੱਤ ਹੈ, ਤੇਰੇ ਤੋਂ ਬਿਨਾਂ ਹੋਰ ਕੁਝ ਵੀ ਸੱਤ ਨਹੀਂ। ਜੋ ਦਿਸੈ ਸੋ ਕਾਲ ਹੈ ਖਰਨਾ, ਜੋ ਵੀ ਦਿਸ ਰਿਹਾ ਉਹ ਕਾਲ ਨੇ ਲੈ ਜਾਣਾ ਹੈ।
ਕੂੜੈ ਮੋਹੇ ਲਪਟ ਲਪਟਾਨਾ।
ਇਉਂ ਝੂਠੇ ਸੰਬੰਧੀਆਂ ਦੇ ਮੋਹ ਦੇ ਵਿੱਚ ਫਸਿਆ ਹੋਇਆ, ਵਾਸ਼ਨਾ ਦੇ ਵਿੱਚ ਲਪਟਿਆ ਹੋਇਆ ਹੈ।
ਛੋੜ ਚੱਲਿਆ ਤਾਂ ਫਿਰ ਪਸ਼ੁਤਾਨਾ।
ਬਾਰ ਬਾਰ ਨਾਮ ਜਪਣ ਦੀ ਗੱਲ ਕੀਤੀ ਜਾਂਦੀ ਹੈ, ਪਰ ਬੰਦਾ ਕਹਿੰਦਾ ਮੇਰੇ ਕੋਲ ਸਮਾਂ ਨਹੀਂ, ਕੀ ਕਰੀਏ, ਪਰਿਵਾਰਕ ਹਾਂ, ਗ੍ਰਿਸਤੀ ਹਾਂ, ਇਸ ਗ੍ਰਿਸਤ ਦੇ ਵਿੱਚ ਇੰਨਾ ਕੁ ਤਦਾਕਾਰ ਹੋ ਗਿਆ, ਜਦੋਂ ਸਾਰਾ ਕੁਝ ਛੱਡ ਕੇ ਜਾਣਾ ਪਿਆ ਤੇ ਫਿਰ ਬੜਾ ਪਛਤਾਉਂਦਾ ਹੈ ਕਿ ਮੈਂ ਤਾਂ ਇੰਨਾ ਸਮਾਂ ਇਹਨਾਂ ਪਿੱਛੇ ਹੀ ਲੰਘਾ ਦਿੱਤਾ, ਘਰ ਬਣਾਉਣ ਪਿੱਛੇ, ਪਰਿਵਾਰ ਨੂੰ ਪੜ੍ਹਾਉਣ ਪਿੱਛੇ, ਜੋ ਸਤਿਗੁਰੂ ਬਖਸ਼ਿਸ਼ ਕਰਦੇ ਛੋੜ ਚੱਲਿਆ ਤਾਂ ਫਿਰ ਪਛਤਾਨਾ। ਬਾਰ ਬਾਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਨਾਮ ਸਿਮਰ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਛੋੜ ਚੱਲਿਆ ਤਾਂ ਫਿਰ ਪਛਤਾਨਾ, ਜਦੋਂ ਸਭ ਕੁਝ ਬਣਿਆ ਬਣਾਇਆ ਛੱਡ ਕੇ ਜਾਂਦਾ ਏ ਤੇ ਫਿਰ ਬੜਾ ਪਛਤਾਉਂਦਾ ਹੈ।
ਕਿਰਪਾ ਨਿਧਾਨ ਨਾਨਕ ਕਉ ਕਰਹੋ ਦਾਤ।
ਐ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਮੇਰੇ ਦਾਸ ਦੇ ਤਾਈ ਮੈਨੂੰ ਇਹ ਦਾਤ ਦੇਵੋ।
ਨਾਮ ਤੇਰਾ ਜਪੀ ਦਿਨ ਰਾਤ।
ਇਹ ਦਾਤ ਦੇਵੋ ਕਿ ਆਪ ਜੀ ਦਾ ਨਾਮ ਮੈਂ ਦਿਨ ਰਾਤ ਜਪਦਾ ਰਾਂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ,
ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਨਾਨਕ ਚਾਓਏ ਹੋ, ਨਾਨਕ ਚਾਓਏ ਹੋ,
ਨਾਨਕ ਚਾਓਏ ਹੋ, ਨਾਨਕ ਚਾਓਏ ਹੋ।
ਕੋਈ ਅਰਦਾਸ ਆਪ ਜੀ ਦੇ ਚਰਨਾਂ ਦੇ ਵਿੱਚ ਹੈ ਕਿ ਮੈਨੂੰ ਦਾਤ ਦਵੋ ਕਿ ਮੈਂ ਆਪ ਜੀ ਦਾ ਦਿਨ ਰਾਤ ਨਾਮ ਧਿਆਉਂਦਾ ਰਹਾਂ, ਜਪਦਾ ਰਹਾਂ, ਫਿਰ ਹੀ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਰਹਿਮਤਾਂ ਕੀਤੀਆਂ ਨੇ, ਆਪ ਸੰਗਤਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ। ਆਓ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ।
ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।